ओंकार सतनाम कर्ता पुरख निरपाओ
ਤਿਸ ਤੇ ਭਾਰ
तलै कवन जोर तरती होर पर होर होर तिसते पार तलै कवन जोर। वाहिगुरु जी का खालसा वाहिगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर इकत्र हुए बैठे गुरमुख प्यारे सतसंगी जनों, आप जी संध्या वेले दी दीवान दी हाजरी भर रहे हो। सतगुरां दे पवित्र बचना दा कीर्तन आपने सरवण कीता। जिस पावन पवित्र बचन दे अंदर गुरदेव उस प्रभु दे चरणा विच अरदास करदे ने, हे मालक असी दिन रात पाप ते कुकर्म करन वाले हां, पर तेरा एक सुभाव तेरा एक बिरद है, तू कृपा करके पापियां नूं वी बख्श दे। भाई गुरदास हुरानी अपनी पवित्र रचना अंदर एक तां एक बचन कीता, कहन लगे प्रभु जे तां केवल तू भगती नूं प्यार करदा होवे, सिमरन नूं नाम नूं प्यार करना ते लोक तैनूं भगत वछल कहिंदे, भगती नूं प्यार करन वाले। ते भाई गुरदास कहिंदे इह शब्द जदों किते मेरे कन्नां विच पैंदे ने कि परमेश्वर भगत वछले, ते भाई गुरदास कहिंदे ने अंदर उसे वक्त निराश हो जांदा है। जे पुछिए भी सिक्खी दा एडा वड्डा महान विद्वान भगत वचन शब्द सुन के ओदे अंदर नूं क्यों ठेस पहुंचदी है, ओदा मन क्यों उदास हुंदा है। कहन लगे इस करके नहीं कि तू भगत वचन ले भगती नूं प्यार करना है तां मैनू भगतां नाल कोई ईरखा है। कहिंदे ने इस करके मन उदास हुंदा है। गुरदास जे परमेश्वर भगत वछले तेरे कोल भगती नहीं, फिर तू ओदी दरगाह विच किवें कबूल होवेगा। ते अगो नाल ही उत्तर दे दिता, कहन लगे फिर एक मन नूं खुशी भी होई जिथे तैनू भगतां ने भगत वछल दा नाम दिता है उथे तैनू पतत पावन भी कह, जे तू भगती नूं प्यार करना है ते तू पापियां नूं भी कृपा करके पवित्र कर दे। साहब दे भाई गुरदास दे बचन ने भगत वछल सुन रू हो तू निराश हृदय। कहन लगे पतत पावन सुन आसा उरतार हूं, एक पतत पावन शब्द जड़ा मेरे अंदर नू टिका दे दिंदा है। गुरु बख्शिश करे सतगुरु पापियां नू पवित्र कर दिंदा है, पर अपने आप नू कोई पापी मनन लई गुरु सामने तैयार तां होवे, अपने आप नूं कोई समर्पित करन लई तैयार होवे। साडे शब्द तां जरूर हुंदे ने मैं पापी हां मैं गुनाहगार हां, पर अंदर नूं एक रस मिलदा है। लोक कहणगे देखो किन्नी कु निम्रता दे अंदर ए बोलदा पे, नहीं अंदरों मन मन लै वाकई मैं पापी हां। गुरु बख्शिश करे साहिब श्री गुरु नानक देव महाराज जिन्हां दी पवित्र रचना जिन्हां दे पवित्र बचन जपजी साहिब दी विचार आपां ने आरंभी हुई 16वीं पौड़ी विच पंच परवान तक दी आपां विचार कीती। उस तो अगे आओ हजूर दे पावन पवित्र बचना दी विचार आरंभ करिए। सतगुरु गुरु नानक साहिब महाराज आप जी दे शब्द आगाद बोध ने, परमेश्वर स्वरूप हिरदे विचों निकले ने। असी अलपग खिन खिन भुलण वाले हां, कृपा करो मेरे सतगुरु आप हिरदे विच निवास बख्शो, आप कृपा करके एकाग्रता बख्श के प्रेम विच भेज के अपने बचन गुरमत अनुकूल गुरमत अनुसार विचार करा लवो। करो कृपा मेरे हजूर साध संगत आप आशीष बख्शो और उच्चारण करो जी सतनाम श्री वाहे गुरु जी। करो मीर गुरमुखो फिर उच्चारण करो जी सतनाम श्री वाहे गुरु जी। सतगुरु गुरु नानक साहिब महाराज जी ने पिछली जितनी भी बाणी आपां जपजी साहिब दी विचारी उन्हां पवित्र बचना अंदर परमेश्वर दी प्राप्ति दे साधन ते दैवी गुण किवें मनुख अंदर प्रवेश करदे ने उन्हां दा जिक्र कीता। जिवें कल अर्ज कीती सी हुक्म दी रजा दी सुन दी मनन दी गाउण दी प्रेम करन दी ते साहिब ने फिर अगली पदवी दित्ती सी पंच दी ते मैं अर्ज कल भी कीती सी पंच वाली जिहड़ी ए पौड़ी है साहिब ने इन्हां गुरमुखां दा जिक्र धर्म खंड विच वी कीता है। सतगुरु इथों तक बचन करके के पंचां का गुर एक ध्यान हुण हजूर अगे बख्शिश कर दे। कहिंदे ने कि जदों भी कोई गुरमुख प्यारा उस प्यारे दी याद विच उहदे नाम विच जुड़ जांदा है इथों तक तां करते दा जिक्र कीता ते हजूर हुण अगे करते दी बनाई कोई कुदरत दा जिक्र कर लगे। अज तो बाद जिहड़ा अगे विचार आरंभ होना तरतीब अनुसार उस करते दी बनाई कोई कुदरत विच की कोजे। साहिब ने एक बचन कह दिता तू पंच तां बन गए तू इबादत सिमरन बंदगी तां कर सकने पर एक गल अपने ध्यान विच रख ली जे को कह करै विचार करतै कह करना ना ही सुमार। थोड़ा जा ध्यान दिया जी कहन लगे हे भाई तू उस करते पुरख वाहगुरु दी सिफत सलाह तां कर सकना है उस मालक नूं याद तां कर सकना है पर जेकर तू ए मन विच भावना बना लै मैं उस करते दा अंत पाणा है ते ए गल असंभव वे उस करते दा अंत तां तू की पाणा है। एक गल ध्यान विच रख लै जिस करते ने इस कुदरत नूं बनाया है जिस ने इन्ना कुछ रच दिता है ओ आप तां अनंत है ओदा अंत की पाने प्यारिया तू ता ओदी कुदरत दा भी अंत नहीं पा सकदा। करते कै करना ध्यान रखना करते दे कीते हुए काम। साहिब कहन लगे ना ही सुमार दा अर्थ तेरे कोल एनी समर्था नहीं उस करते पुरख वाहगुरु जी दे कीते हुए दा तू अंत पा सके। उस वाहगुरु ने जो कुछ साज दिता है ओदा अंत किसे ने पाया नहीं। सतगुरु गुरु ग्रंथ साहिब जी दी बाणी पढ़ने आना ते जदो रोज रात नू गुरु का सिख हजूर दे चरणा विच नमस्कार करके सौंदा है ए बचन पढ़ के सौंदा है मेरे दातिया तेरा अंत ता किन्ने पाणा है तेरा दाना कीमत ना पवै तेरे ता दिते हुए दान दी कीमत कोई नहीं पा सकदा ते दाता तेरा किन्ने था पा लैणे। साहिब कहिंदे करता कै करना ना ही सुमार उस करते दी बनाई कोई किरत दा तू अंत नहीं पा सकदा। हजूर कह रहे ने तेरा दाना कीमत ना पवै तिस दाते कवन सुमार। सजना ओदे दान दी कीमत नहीं ते जिस दाते ने दान दे दिता ओदी कीमत ओदा अंत पाण तुर पै ए ता तेरे अंदर दी अज्ञानता है। हजूर ने अज ये शब्द क्यों कह दिते पहला शब्द यही वर्त्या तू करते दे बनाए कोई करतबा नू नहीं जान सकदा केवल ओ जानदा। हजूर ने अज एक उस मनौत दा खंडन भी कीता है ते अपने वल्लों गुरुदेव ने सच्चाई वाले तख नू बयान कीता खास करके हिंदुस्तान दी धरती ते जदों ऋषियां मुनियां ने परमात्मा लोकां ने तप करने भगती करनी परमेश्वर नू रिझान दी कोशिश करनी ते फिर उन्हां ने एक मनौत कायम कर दिती सी कि जेड़ी धरती आपां देखने पया ना ए धरती दे थले कोई आसर है। मैं सारी शब्द दे ए जितनी पौड़ी आपां पढ़ी इहनू संखेप विच लै के तुरना कहन लगे एक मनौत सी ਕਿ ਜਿਸ ਧਰਤੀ ਤੇ ਆਪਾਂ ਰਹਿੰਦੇ ਹਾਂ ਇਸ ਧਰਤੀ ਦੇ ਥੱਲੇ ਇੱਕ ਬਲਦ ਜਿਹਨੂੰ ਧਵਲ ਵੀ ਕਿਹਾ ਜਾਂਦਾ ਹੈ, ਧੌਲ ਵੀ ਕਿਹਾ ਜਾਂਦਾ ਹੈ, ਤੇ ਅਸਲ ਵਿੱਚ ਧੌਲ ਦਾ ਅਖਰੀ ਅਰਥ ਹੈ ਚਿੱਟਾ ਸਫੈਦ। ਕਹਿਣ ਲੱਗੇ ਕਿ ਉਹ ਧੌਲਾ ਬਲਦ ਜਿਹੜਾ ਉਹਨੇ ਆਪਣੇ ਸਿੰਘਾਂ ਤੇ ਇਸ ਧਰਤੀ ਨੂੰ ਚੁੱਕਿਆ। ਚੇਤੇ ਰੱਖਣਾ ਮਤਾਂ ਕਿਤੇ ਬਾਣੀ ਦੀਆਂ ਇੰਨੀਆਂ ਕੁ ਤੁਕਾਂ ਆਪਾਂ ਪੜ੍ਹ ਲਈਏ ਵੀ ਧਰਤੀ ਥੱਲੇ ਕੋਈ ਢੱਗਾ, ਬਾਬਾ ਜੀ ਦੇ ਸਿਧਾਂਤ ਨੂੰ ਜ਼ਰੂਰ ਸਮਝਣਾ। ਕਹਿਣ ਲੱਗੇ ਲੋਕਾਂ ਦੀ ਮਨੋਹ ਤੇ ਕਿ ਇਸ ਧਰਤੀ ਦੇ ਥੱਲੇ ਇੱਕ ਬਲਦ ਉਹਨੇ ਆਪਣੇ ਸਿੰਘਾਂ ਤੇ ਧਰਤੀ ਨੂੰ ਚੁੱਕਿਆ, ਇੰਨਾ ਭਾਰ ਚੁੱਕ ਕੇ ਖਲੋਤਾ। ਤੇ ਉਹਨਾਂ ਨੇ ਨਾਲ ਇੱਕ ਗੱਲ ਇਹ ਵੀ ਪ੍ਰਚਲਿਤ ਕੀਤੀ, ਜਦੋਂ ਭੂਚਾਲ ਆਉਂਦੇ ਨੇ ਤੇ ਇਹਨਾਂ ਦਾ ਆਉਣ ਦਾ ਕਾਰਨ ਉਹ ਕਹਿੰਦੇ ਨੇ, ਕੁਝ ਵਿਦਵਾਨ ਕਹਿੰਦੇ ਨੇ ਮਨੋਤ ਸੀ ਹਿੰਦੂ ਮਿਥ ਅਨੁਸਾਰ ਕਿ ਜਦੋਂ ਉਹ ਬਲਦ ਆਪਣੇ ਪੈਰ ਕਿਤੇ ਚੁੱਕਦਾ ਤਾਂ ਉਹ ਆਉਂਦਾ ਇੱਕੋ ਦਮ ਭੂਚਾਲ, ਸਾਰੀ ਧਰਤੀ ਹਿੱਲ ਜਾਂਦੀ ਏ। ਤੇ ਕੁਝ ਕਹਿੰਦੇ ਸਨ ਆਪਣੇ ਸਿੰਘ ਤੇ ਧਰਤੀ ਚੁੱਕੀ ਏ, ਜਦੋਂ ਇੱਕ ਸਿੰਘ ਤੋਂ ਦੂਜੇ ਸਿੰਘ ਤੇ ਬਦਲਦਾ ਉਸ ਵਕਤ ਧਰਤੀ ਤੇ ਭੂਚਾਲ ਆਉਂਦਾ। ਤੇ ਜਿਸ ਗੱਲ ਨੂੰ ਅੱਜ ਦੇ ਵਿਗਿਆਨੀਆਂ ਨੇ, ਅੱਜ ਦੇ ਪਿੜੇ ਪੜੇ ਲਿਖੇ ਸੱਜਣਾ ਨੇ ਇਸ ਗੱਲ ਦਾ ਖੰਡਨ ਕਰ ਦਿੱਤਾ ਕਿ ਇਹ ਮਨੋਤ ਬਿਲਕੁਲ ਝੂਠੀ ਏ, ਕੇਵਲ ਮਿੱਥੇ। ਤੇ ਮੇਰਾ ਸੱਚਾ ਸਤਿਗੁਰੂ ਉਸ ਪਿਆਰੇ ਨਿਰੰਕਾਰ ਦੀ ਜੋਤ ਉਹਨੇ ਸੰਸਾਰ ਦੇ ਲੋਕਾਂ ਨੂੰ ਇੱਕ ਨਵਾਂ ਸਿਧਾਂਤ ਦਿੱਤਾ। ਕਹਿਣ ਲੱਗੇ ਸੱਜਣੋ ਤੁਸੀਂ ਕਹਿੰਦੇ ਹੋ ਇਸ ਧਰਤੀ ਨੂੰ ਕਿਸੇ ਬਲਦ ਨੇ ਚੁੱਕਿਆ ਹੈ। ਕਹਿਣ ਲੱਗੇ ਹਾਂ ਚੁੱਕਿਆ ਬਲਦ ਨੇ ਹੈ, ਪਰ ਮਹਾਰਾਜ ਉਹ ਕਿਹੜਾ ਬਲਦ ਹੈ? ਹਜ਼ੂਰ ਕਹਿਣ ਲੱਗੇ ਉਹ ਹੱਡ ਮਾਸ ਦਾ ਨਹੀਂ, ਉਹਦੇ ਸਿੰਘ ਨਹੀਂ। ਮਹਾਰਾਜ ਕਹਿਣ ਲੱਗੇ ਬਲਦ ਤਾਂ ਹੈ, ਪਰ ਉਸ ਬਲਦ ਨੂੰ ਧਰਮ ਕਿਹਾ ਜਾਂਦਾ ਹੈ, ਧਰਮ ਦੇ ਆਸਰੇ ਤੇ ਧਰਤੀ ਟਿਕੀ ਏ। ਤੇ ਮਹਾਰਾਜ ਧਰਮ ਕੀ ਚੀਜ਼ ਏ? ਸਤਿਗੁਰੂ ਕੀ ਬਾਣੀ ਪੜ੍ਹਨੇ ਆ ਨਾ, ਧਰਮ ਦਾ ਅਖਰੀ ਅਰਥ ਵਿਦਵਾਨ ਸੱਜਣ ਕਰਦੇ ਨੇ ਫਰਜ਼। ਧਰਮ ਦਾ ਅਖਰੀ ਅਰਥ ਇਹ ਕੀਤਾ ਜਾਂਦਾ ਫਰਜ਼। ਤੇ ਸਤਿਗੁਰੂ ਨੇ ਧਰਮ ਦਾ ਅਰਥ ਨੇਮ ਵੀ ਕੀਤਾ ਬਾਣੀ ਦੇ ਅੰਦਰ। ਸਤਿਗੁਰੂ ਕੀ ਬਾਣੀ ਪੜ੍ਹਨੇ ਆ, ਹਜ਼ੂਰ ਨੂੰ ਪੁੱਛੀਏ ਮਹਾਰਾਜ ਧਰਮ ਦੀ ਪਰਿਭਾਸ਼ਾ ਕੀ ਏ? ਤੇ ਗੁਰੂ ਅਰਜਨ ਦੇਵ ਜੀ ਦੇ ਬਚਨ ਪੜ੍ਹਨੇ ਆ, ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ। ਇੱਕ ਪੰਕਤੀ ਦੇ ਵਿੱਚ ਗੁਰਦੇਵ ਨੇ ਸਪਸ਼ਟ ਕਰ ਦਿੱਤਾ ਕਿ ਧਰਮ ਕੀ ਏ। ਕਹਿਣ ਲੱਗੇ ਸੱਜਣਾ ਅਸਲ ਵਿੱਚ ਧਰਮ ਇਹ ਸਭ ਤੋਂ ਸ੍ਰੇਸ਼ਟ ਧਰਮ ਇਹ ਫਰਜ਼ ਤੇਰਾ ਬਣਦਾ ਹੈ, ਤੂੰ ਪਰਮੇਸ਼ਵਰ ਦਾ ਨਾਮ ਜਪ ਤੇ ਨਿਰਮਲ ਕਰਮ ਕਰਨ ਕਰਮ ਕਰ। ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਹਜ਼ੂਰ ਦੇ ਬਚਨ ਪੜ੍ਹਨੇ ਆ। ਗੁਰਦੇਵ ਨੇ ਆਸਾ ਕੀ ਵਾਰ ਵਿੱਚ ਵੀ ਇੱਕ ਬਚਨ ਕੀਤਾ। ਕਹਿਣ ਲੱਗੇ ਸੱਜਣਾ ਲੋਕਾਂ ਨੇ ਆਪਣੇ ਆਪਣੇ ਧਰਮ ਮਿਥੇ ਨੇ, ਯੋਗ ਸ਼ਬਦੰਗ, ਗਿਆਨ ਸ਼ਬਦੰਗ, ਵੇਦ ਸ਼ਬਦੰਗ ਬ੍ਰਾਹਮਣ ਹੈ, ਖੱਤਰੀ ਸ਼ਬਦੰਗ, ਸੂਰ ਸ਼ਬਦੰਗ ਸ਼ਬਦੰਗ, ਸੂਦਰ ਸ਼ਬਦੰਗ ਪ੍ਰਾਕ੍ਰਿਤ ਹੈ। ਕੈਸੇ ਕਮਾਲ ਦਾ ਬਚਨ ਕਿਹਾ। ਕਹਿੰਦੇ ਨੇ ਜੋਗੀ ਨੇ ਵੀ ਆਪਣਾ ਇੱਥੇ ਧਰਮ ਬਣਾਇਆ। ਇੱਥੇ ਸ਼ਬਦੰਗ ਦਾ ਅਰਥ ਉਹ ਸ਼ਬਦ ਨਹੀਂ ਜਿਹਦੀ ਗੱਲ ਆਪਾਂ ਪਿੱਛੇ ਕੀਤੀ ਹੈ, ਨਾਮ ਸ਼ਬਦ। ਇੱਥੇ ਸ਼ਬਦ ਦਾ ਅਖਰੀ ਅਰਥ ਬਣ ਜਾਂਦਾ ਧਰਮ। ਯੋਗ ਸ਼ਬਦੰਗ, ਗਿਆਨ ਸ਼ਬਦੰਗ, ਯੋਗ ਮਤ ਵਾਲਿਆਂ ਨੇ ਆਪਣਾ ਇੱਕ ਧਰਮ ਬਣਾਇਆ ਕਿ ਵੱਧ ਤੋਂ ਵੱਧ ਆਪਾਂ ਅੰਦਰ ਤੇ ਬਾਹਰ ਦੇ ਗਿਆਨ ਨੂੰ ਇਕੱਠਿਆਂ ਕਰਨਾ। ਕਹਿਣ ਲੱਗੇ ਯੋਗ ਸ਼ਬਦੰਗ, ਗਿਆਨ ਸ਼ਬਦੰਗ, ਵੇਦ ਸ਼ਬਦੰਗ ਬ੍ਰਾਹਮਣ ਹੈ ਤੇ ਵੇਦ ਪੜ੍ਹਨੇ ਬ੍ਰਾਹਮਣ ਦਾ ਇੱਕ ਧਰਮ ਹੈ। ਉਹਨੇ ਇਹੀ ਧਰਮ ਬਣਾਇਆ ਕਿ ਵੇਦਾਂ ਦੀ ਵਿਚਾਰ ਕਰਨੀ, ਵੇਦਾਂ ਦੇ ਸ਼ਲੋਕ ਲੋਕਾਂ ਨੂੰ ਸੁਣਾਉਣੇ, ਉਹਦਾ ਧਰਮ ਜਿਹੜਾ ਕੇਵਲ ਵੇਦਾਂ ਦੀ ਵਿਚਾਰ ਤੱਕ ਸੀਮਤ। ਯੋਗ ਸ਼ਬਦੰਗ, ਕਹਿਣ ਲੱਗੇ ਗਿਆਨ ਸ਼ਬਦੰਗ, ਵੇਦ ਸ਼ਬਦੰਗ ਬ੍ਰਾਹਮਣ ਹੈ, ਖੱਤਰੀ ਸ਼ਬਦੰਗ, ਸੂਰ ਸ਼ਬਦੰਗ। ਖੱਤਰੀ ਨੇ ਆਪਣਾ ਇੱਕ ਧਰਮ ਬਣਾਇਆ ਕਿ ਮੈਦਾਨੀ ਜੰਗ ਵੀ ਜਾਣਾ, ਦੁਸ਼ਮਣ ਨਾਲ ਟੱਕਰ ਲੈਣੀ ਉਹਦੇ ਨਾਲ ਜੂਝ ਕੇ ਜਾਂ ਦੁਸ਼ਮਣ ਨੂੰ ਖਤਮ ਕਰ ਦੇਣਾ ਤੇ ਜਾਂ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਖੱਤਰੀ ਦਾ ਧਰਮ ਕੇਵਲ ਮੈਦਾਨੀ ਜੰਗ ਵਿੱਚ ਜੂਝਣ ਦਾ, ਪਰ ਗੁਰਮਤ ਨੇ ਕਿਹੜਾ ਧਰਮ ਦਿੱਤਾ? ਖੱਤਰੀ ਸ਼ਬਦੰਗ, ਸੂਰ ਸ਼ਬਦੰਗ, ਸ਼ੂਦਰ ਸ਼ਬਦੰਗ ਪ੍ਰਾਕ੍ਰਿਤ ਹੈ। ਕਹਿੰਦੇ ਨੇ ਸ਼ੂਦਰ ਦਾ ਧਰਮ ਕੇਵਲ ਇਹਨਾਂ ਕਿ ਜਿਹੜੇ ਉੱਚੀ ਜਾਤ ਵਾਲੇ ਨੇ ਉਹਨਾਂ ਦੀ ਕਿਰਤ ਕਰਨੀ, ਉਹਨਾਂ ਦੇ ਘਰਾਂ ਵਿੱਚ ਕੰਮ ਕਰਨਾ। ਤੇ ਬਾਬਾ ਜੀ ਇਹਨਾਂ ਨੇ ਤਾਂ ਧਰਮਾਂ ਦੀ ਪਰਿਭਾਸ਼ਾ ਵੱਖ ਵੱਖ ਬਣਾ ਦਿੱਤੀ। ਕਿੰਨੇ ਕਹਿ ਦਿੱਤਾ ਗਿਆਨ ਹੀ ਧਰਮ ਹੈ, ਕਿਸੇ ਨੇ ਕਹਿ ਦਿੱਤਾ ਵੇਦ ਪੜ੍ਹਨੇ ਹੀ ਧਰਮ ਨੇ, ਕਿਸੇ ਦਾ ਧਰਮ ਬਣਾ ਦਿੱਤਾ ਤੂੰ ਕੇਵਲ ਲੜੇ ਤੇਰਾ ਇਹੀ ਧਰਮ ਹੈ। ਕਿਸੇ ਨੂੰ ਕਹਿ ਦਿੱਤਾ ਤੂੰ ਉੱਚੀ ਜਾਤ ਵਾਲਿਆਂ ਦੀ ਸੇਵਾ ਕਰ, ਤੇਰਾ ਇਹੀ ਧਰਮ ਹੈ। ਪਰ ਹਜ਼ੂਰ ਜੀ, ਆਪ ਜੀ ਧਰਮ ਬਾਰੇ ਕੀ ਕਹਿੰਦੇ ਹੋ? ਤੇ ਸਾਹਿਬ ਕਹਿਣ ਲੱਗੇ, ਪਿਆਰਿਆ ਚੇਤੇ ਰੱਖੀ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੁਝ ਜਾਣੈ ਪਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਸਰਬ ਸ਼ਬਦੰਗ ਏਕ ਸ਼ਬਦੰਗ, ਇਹਦਾ ਅਰਥ ਸਾਰਿਆਂ ਦਾ ਧਰਮ ਕੇਵਲ ਏਕ ਸ਼ਬਦੰਗ। ਇਹਦਾ ਅਰਥ ਇਹ ਬਣਦਾ ਹੈ ਕਿ ਸਭ ਦਾ ਧਰਮ ਕੇਵਲ ਇਹ ਵੇ ਕਿ ਪਰਮੇਸ਼ਵਰ ਦੇ ਨਾਮ ਨੂੰ ਜਪ ਕੇ ਉਹਦੇ ਵਿੱਚ ਅਭੇਦ ਹੋ ਜਾਣਾ। ਤੇ ਮੇਰਾ ਸਾਹਿਬ ਕਹਿੰਦਾ, ਜਿਸ ਨੇ ਇਸ ਭੇਦ ਨੂੰ ਸਮਝ ਲਿਆ ਕਿ ਹਰ ਕਾ ਨਾਮ ਜਪ ਨਿਰਮਲ ਕਰਮ ਇਹ ਸ੍ਰੇਸ਼ਟ ਧਰਮ ਹੈ, ਤੇ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਉਹਦਾ ਦਾਸ ਬਣ ਜਾਣਾ ਜਿਹੜਾ ਨਾਮ ਸਿਮਰਨ ਦੇ ਧਰਮ ਨੂੰ ਪ੍ਰਵਾਨ ਪਿਆ ਕਰਦਾ। ਖੈਰ ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਸਾਹਿਬ ਕਹਿਣ ਲੱਗੇ, ਇਸ ਧਰਤੀ ਨੂੰ ਚੁੱਕਿਆ ਤੂੰ ਉਸ ਕੁਦਰਤ ਦੀ, ਉਸ ਕਾਦਰ ਦੀ ਬਣਾਈ ਕੋਈ ਕੁਦਰਤ ਦੀ ਕੀ ਵਿਚਾਰ ਕਰੇਗਾ? ਇਸ ਧਰਤੀ ਨੂੰ ਚੁੱਕਿਆ ਧਰਮ ਨੇ, ਤੇ ਮਹਾਰਾਜ ਇਹ ਧਰਮ ਕਿੱਥੋਂ ਪੈਦਾ ਹੋ ਗਿਆ? ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਧਰਮ ਦਇਆ ਵਿੱਚੋਂ ਪੈਦਾ ਹੁੰਦਾ। ਚੇਤੇ ਰੱਖ, ਦਇਆ ਮਾਂ ਏ, ਧਰਮ ਪੁੱਤਰ ਏ। ਜਿੱਥੇ ਦਇਆ ਨਹੀਂ, ਭਾਵੇਂ ਜਿਤਨੇ ਮਰਜ਼ੀ ਢੰਡੋਰੇ ਜਾਈ ਜਾਏ ਕਿ ਮੇਰਾ ਧਰਮ ਸਭ ਤੋਂ ਉੱਤਮ ਏ, ਮੈਂ ਧਰਮ ਵਿੱਚ ਬੜਾ ਪਰਪੱਕ ਹਾਂ। ਸੱਜਣਾ, ਜੇ ਤੇਰੇ ਹਿਰਦੇ ਵਿੱਚ ਦਇਆ ਨਹੀਂ, ਤੇ ਚੇਤੇ ਰੱਖੀ ਤੂੰ ਧਰਮੀ ਹੈ ਨਹੀਂ, ਕਿਉਂਕਿ ਮਾਂ ਦੀ ਕੁੱਖ ਵਿੱਚੋਂ ਹੀ ਪੁੱਤਰ ਦਾ ਜਨਮ ਹੋਣਾ। ਜਿਸ ਥਾਂ ਤੇ ਦਇਆ ਨਹੀਂ ਉੱਥੇ ਧਰਮ ਕਿੱਥੋਂ ਆ ਜਾਣਾ? ਕਹਿਣ ਲੱਗੇ, ਦਇਆ ਮਾਂ ਤੇ ਧਰਮ ਪੁੱਤਰ ਏ। ਦੇਖ, ਜਿਹਦੇ ਆਸਰੇ ਧਰਤੀ ਖਲੋਤੀ ਉਹ ਧਰਮ ਏ। ਧਰਮ ਦਾ ਜਨਮ ਦਇਆ ਵਿੱਚੋਂ ਹੋਇਆ ਈ, ਤੇ ਸੱਚ ਜਾਣੀ ਇਸ ਧਰਮ ਦੇ ਵਿੱਚੋਂ ਸੰਤੋਖ ਪੈਦਾ ਹੋਇਆ, ਤੇ ਸੰਤੋਖ ਦੇ ਆਸਰੇ ਰੱਬ ਨੇ ਸਭ ਕੁਝ ਟਿਕਾਇਆ ਹੋਇਆ। ਪਹਿਲਾਂ ਆਪਾਂ ਸਾਹਿਬ ਦੀ ਬਾਣੀ ਵਿੱਚੋਂ ਜਦੋਂ ਹਜ਼ੂਰ ਧਰਮ ਦੀ ਗੱਲ ਕਰਦੇ ਨੇ ਨਾ, ਤੇ ਪਹਿਲੀ ਗੱਲ ਦਇਆ ਦੀ ਕਰਨਗੇ। ਹਜ਼ੂਰ ਨੇ ਜੀ ਦਇਆ ਦੀ ਵੀ ਗੱਲ ਕੀਤੀ। ਸਤਿਗੁਰੂ ਨੇ ਬਾਣੀ ਵਿੱਚ ਆਹ ਜਿਹੜੇ ਬਾਹਰ ਦੇ ਜੀਵ ਅਸੀਂ ਤੱਕਨੇ ਆ, ਚੌ ਪਾਏ ਦੋ ਪਾਏ, ਉਹਨਾਂ ਦੀ ਵੀ ਗੱਲ ਕੀਤੀ, ਇਹਨਾਂ ਤੇ ਦਇਆ ਕਰੀ। ਕਦੀ ਤੱਕੋ ਖਾਂ ਹਜ਼ੂਰ ਦੀ ਉਸ ਘਟਨਾ ਨੂੰ, ਜਦੋਂ ਰਾਏ ਭੋਏ ਦੀ ਤਲਵੰਡੀ ਏ, ਸਾਰਾ ਪਰਿਵਾਰ ਵੀ ਇਕੱਠਾ ਹੋਇਆ, ਅੱਜ ਬਿਰਾਦਰੀ ਦੇ ਲੋਕ ਵੀ ਆਏ ਨੇ, ਤੇ ਅਨੇਕਾਂ ਸੱਜਣ ਰਿਸ਼ਤੇਦਾਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਚਹਿਲ ਪੈ ਲਏ, ਤੇ ਅੱਜ ਪੰਡਿਤ ਹਰਦਿਆਲ ਉਹ ਵੀ ਤੁਰਿਆ ਆਉਂਦਾ। ਅੱਜ ਉਹਦੇ ਚਿਹਰੇ ਤੇ ਬੜੀ ਖੁਸ਼ੀ ਏ। ਤੇ ਪੰਡਿਤ ਹਰਦਿਆਲ ਜਦੋਂ ਪਹੁੰਚਦਾ ਤੇ ਕਹਿੰਦੇ ਨੇ ਪਰਿਵਾਰ ਉਹਨੂੰ ਜੀ ਆਇਆ ਕਹਿੰਦਾ, ਕਿਉਂਕਿ ਪਰਿਵਾਰ ਦਾ ਪ੍ਰਭੂ ਤੇ ਉਹ। ਤੇ ਪੰਡਿਤ ਹਰਦਿਆਲ ਖੁਸ਼ ਏ, ਅੱਜ ਜਜਮਾਨ ਦੇ ਪੁੱਤਰ ਨੂੰ ਜਨੇਊ ਪਾਉਣ ਚੱਲਿਆ ਵਾਂ, ਅੱਜ ਉਹਨੇ ਹਿੰਦੂ ਧਰਮ ਅੰਦਰ ਪ੍ਰਵੇਸ਼ ਕਰਨਾ। ਤੇ ਕਦੀ ਤੱਕੋ ਮੇਰੇ ਬਾਬਾ ਜੀ ਦੇ ਸਿਧਾਂਤ ਨੂੰ, ਧਰਮ ਕੀ ਚੀਜ਼ ਏ? ਹਜ਼ੂਰ ਨੇ ਉਸ ਵਕਤ ਜਦੋਂ ਬਰਾਦਰੀ ਇਕੱਠੀ ਏ, ਪਰਿਵਾਰ ਦੇ ਲੋਕ ਇਕੱਠੇ ਨੇ, ਤੇ ਪੰਡਿਤ ਹਰਦਿਆਲ ਮੰਤਰ ਪੜਨ ਲੱਗਾ, ਤੇ ਧਾਗਾ ਵੱਟ ਕੇ ਗੁਰਦੇਵ ਦੇ ਜਦੋਂ ਪਵਿੱਤਰ ਸਰੀਰ ਤੇ ਪਾਉਣ ਲੱਗਾ, ਤੇ ਅੱਜ ਪਹਿਲਾ ਸਮਾਂ ਕਿ ਸਦੀਆਂ ਤੋਂ ਵਧੀ ਮਨਾਓ, ਤੇ ਜਦੋਂ 9 ਸਾਲ ਦਾ ਬੱਚਾ ਹੁੰਦਾ, ਖੱਤਰੀ ਦੇ ਬੱਚੇ ਨੂੰ ਜੰਜੂ ਪਾਇਆ ਜਾਂਦਾ, ਅੱਜ ਪਹਿਲਾ ਦੇਣੇ ਕਿਸੇ ਬਾਲਕ ਨੇ ਪੰਡਿਤ ਦੀ ਬਾਂਹ ਨੂੰ ਪਕੜ ਲਿਆ, ਤੇ ਆਵਾਜ਼ ਦੇ ਕੇ ਕਹਿਣ ਲੱਗੇ, ਪੰਡਿਤ ਜੀ ਇਹ ਕੀ ਕਰਨ ਲੱਗੇ ਹੋ? ਮੈਂ ਗੱਲ ਕਰ ਰਿਹਾ, ਦਇਆ ਵਿੱਚੋਂ ਹੀ ਧਰਮ ਪੈਦਾ ਹੋਣਾ। ਤੇ ਪੰਡਿਤ ਨੇ ਕਿਹਾ ਸੀ, ਬਾਬਾ ਜੀ ਗੁਰੂ ਨਾਨਕ ਸਾਹਿਬ ਨੂੰ, ਨਾਨਕ ਤੇਰੇ ਤਨ ਤੇ ਮੈਂ ਜੰਜੂ ਪਾਉਣ ਲੱਗਾ। ਸਾਹਿਬ ਨੇ ਕਿਹਾ, ਫਿਰ ਕੀ ਹੋਏਗਾ? ਕਹਿਣ ਲੱਗੇ, ਅੱਜ ਤੋਂ ਬਾਅਦ ਤੂੰ ਹਿੰਦੂ ਬਣ ਜਾਏਗਾ, ਤੇਰਾ ਗੁਰੂ ਬ੍ਰਾਹਮਣ ਬਣ ਜਾਏਗਾ। ਤੇ ਹਜ਼ੂਰ ਦੇ ਚਿਹਰੇ ਤੇ ਕੋਈ ਅਗੰਮੀ ਨੂਰ ਛਾ ਗਿਆ। ਕਹਿਣ ਲੱਗੇ, ਪੰਡਿਤ ਹਰਦਿਆਲ ਜੀ ਇਹ ਜੰਜੂ ਕਾਹਦਾ ਬਣਾਇਆ, ਮੈਨੂੰ ਧਰਮੀ ਬਣਾਉਣ ਲੱਗੇ ਹੋ? ਕਹਿਣ ਲੱਗਾ, ਕਪਾਹ ਸੀ, ਕਪਾਹ ਨੂੰ ਪਹਿਲਾਂ ਚੁਣਿਆ, ਫਿਰ ਉਹਨੂੰ ਵੇਲਣੇ ਵਿੱਚ ਵੇਲਿਆ, ਰੂਹ ਪਿੰਜਣੀ ਵਿੱਚ ਪਿੰਜਿਆ, ਪਿੰਜ ਕੇ ਫਿਰ ਉਹਦਾ ਅਸੀਂ ਸੂਤ ਕੱਟਿਆ, ਸੂਤ ਕੱਟ ਕੇ ਉਹਨੂੰ ਵੱਟਿਆ, ਫਿਰ ਗੰਢਾਂ ਪਾਈਆਂ, ਫਿਰ ਮੈਂ ਮੰਤਰ ਪੜ ਕੇ ਅੱਜ ਜਨੇਊ ਪਾਉਣ ਲੱਗਾ ਵਾਂ। ਤੇ ਸਤਿਗੁਰੂ ਨੇ ਕਿਹਾ, ਕਹਿਣ ਲੱਗੇ, ਪੰਡਿਤ ਜੀ ਕਿੰਨਾ ਸਮਾਂ ਹੋ ਗਿਆ ਧਾਗੇ ਪਾਉਂਦਿਆਂ ਨੂੰ, ਪਰ ਮੈਨੂੰ ਵੇਖ ਕੇ ਤੁਹਾਡੇ ਤੇ ਤਰਸ ਪਿਆ ਹੁੰਦਾ, ਅਜੇ ਤੱਕ ਤਾਂ ਧਾਗਾ ਤੁਸੀਂ ਖੁਦ ਨਹੀਂ ਪਾਇਆ ਹੋਇਆ। ਇਤਨੀ ਬੜੀ ਬਰਾਦਰੀ, ਤੇ ਇਹ ਗੱਲ ਕਹਿ ਦੇਣੀ, ਜ਼ਮੀਨ ਨਿਕਲ ਗਈ ਪੈਰਾਂ ਥੱਲਿਓਂ। ਕਹਿਣ ਲੱਗੇ, ਧਾਗਾ ਤਾਂ ਮੈਂ ਵੀ ਪਾਇਆ। ਸਾਹਿਬ ਕਹਿਣ ਲੱਗੇ, ਪੰਡਿਤ ਹਰਦਿਆਲ
ਤੂੰ ਉਮਰ ਕਰਕੇ ਮੇਰੇ ਤੋਂ ਵਡੇਰਾ ਹੈ, ਮੈਂ ਉਹ ਧਾਗਾ ਪਾਣਾ ਨਹੀਂ ਚਾਹੁੰਦਾ ਜਿਹੜਾ ਮਰਨ ਲੱਗਿਆ ਜਦੋਂ ਸੰਸਕਾਰ ਕਰਨ ਧਾਗਾ ਵੀ ਸੜ ਜਾਏ, ਸਰੀਰ ਦੇ ਨਾਲ ਹੀ ਮੈਨੂੰ ਉਹੋ ਜਿਹਾ ਧਾਗਾ ਪਾ ਦੇ, ਤਨ ਤਾਂ ਸੜ ਜਾਏ ਪਰ ਮਰਨ ਤੋਂ ਬਾਅਦ ਵੀ ਉਹ ਜੰਜੂ ਮੇਰੀ ਆਤਮਾ ਦੇ ਨਾਲ ਦੇ ਵਿੱਚ, ਜਦੋਂ ਪਰਮੇਸ਼ਵਰ ਦੇ ਘਰ ਵੀ ਜਾਣਾ ਮੈਨੂੰ ਉਹ ਧਰਮ ਸਿਖਾ। ਤੇ ਪੰਡਿਤ ਚੁੱਪ ਸੀ। ਭਰੀ ਬਰਾਦਰੀ ਵਿਚ ਸਾਹਿਬ ਨੇ ਕਿਹਾ ਉਹ ਧਾਗਾ ਹੈ। ਤੇ ਅੱਗੋ ਹਰਦਿਆਲ ਨੇ ਕਿਹਾ ਸੀ ਬੇਟਾ ਸ਼ਬਦ ਬੜੇ ਪਿਆਰੇ ਵਰਤੇ, ਕਹਿਣ ਲੱਗੇ ਨਾਨਕਾ ਕੋਈ ਧਾਗਾ ਦੁਨੀਆਂ ਵਿਚ ਐਸਾ ਨਹੀਂ ਜਿਹੜਾ ਧਾਗਾ ਤਨ ਤੇ ਪਾਇਆ ਹੋਵੇ ਤੇ ਜਦੋਂ ਸਰੀਰ ਦਾ ਸੰਸਕਾਰ ਕਰੀਏ ਤੇ ਨਾਲ ਧਾਗਾ ਸੜੇ ਨਾ, ਮਰਨ ਤੋਂ ਬਾਅਦ ਜੀਵ ਆਤਮਾ ਦੇ ਨਾਲ ਜਾਏ। ਤੇ ਸਾਹਿਬ ਨੇ ਕਿਹਾ ਸੱਜਣਾ ਜੇ ਤੇਰੇ ਕੋਲ ਨਹੀਂ ਤੇ ਮੈਨੂੰ ਉਹ ਧਾਗਾ ਵੱਟਣ ਦੀ ਜਾਚ ਹੈ, ਜੇ ਤੂੰ ਕਹਿ ਤੇ ਮੈਂ ਦੱਸਾਂ ਉਹ ਜਨੇਊ ਕਿਹੋ ਜਿਹਾ। ਤੇ ਸਾਰੇ ਹੈਰਾਨ ਕਹਿਣ ਲੱਗੇ ਕਿਹੋ ਜਿਹਾ। ਹਜ਼ੂਰ ਨੇ ਉੱਥੇ ਬਚਨ ਕਹਿਣ ਲੱਗੇ ਉਹ ਧਾਗਾ ਐਸ ਕਪਾਹ ਦਾ ਨਹੀਂ, ਉਸ ਧਾਗੇ ਨੂੰ ਪਾਉਣ ਤੋਂ ਪਹਿਲਾਂ ਦਇਆ ਦੀ ਕਪਾਹ ਦੀਆਂ ਫੁੱਟੀਆਂ ਚਾਹੀਦੀਆਂ ਨੇ, ਕਿਉਂਕਿ ਧਰਮ ਜਿਹੜਾ ਦਇਆ ਦੇ ਆਸਰੇ ਖਲੋਤਾ, ਦਇਆ ਦੀ ਕਪਾਹ ਹੋਵੇ। ਕਹਿਣ ਲੱਗੇ ਫਿਰ ਚੇਤੇ ਰੱਖੀ ਜਿੱਥੇ ਦਇਆ ਉੱਥੇ ਧਰਮ ਏ, ਤੇ ਸੱਚ ਜਾਣ ਜਿੱਥੇ ਧਰਮ ਹੈ ਸੰਤੋਖ ਵੀ ਉੱਥੇ ਵੇ। ਕਹਿਣ ਲੱਗੇ ਦਇਆ ਦੀ ਕਪਾਹ ਲਿਆ, ਸੰਤੋਖ ਦਾ ਸੂਤਰ ਲਿਆ, ਚੇਤੇ ਰੱਖ ਜੱਤ ਤੇ ਸੱਤ ਦੇ ਵੱਟ ਤੇ ਗੰਢਾਂ ਦੇ, ਪਰਤ ਕੇ ਜਨੇਊ ਪਾ, ਚੇਤੇ ਰੱਖੀ ਇਹ ਜਨੇਊ ਮਰਨ ਤੋਂ ਬਾਅਦ ਵੀ ਕਦੀ ਸੜਦਾ ਨਹੀਂ। ਕਹਿਣ ਲੱਗੇ ਮਹਾਰਾਜ ਉਦਨ ਵੀ ਗੱਲ ਧਰਮ ਦੀ ਕਰਨ ਤੋਂ ਪਹਿਲਾਂ ਸਾਹਿਬ ਨੇ ਦਇਆ ਦੀ ਕੀਤੀ। ਕਹਿਣ ਲੱਗੇ ਦਇਆ ਕਪਾਹ, ਸੰਤੋਖ ਸੂਤ, ਜੱਤ ਗੰਢੀ, ਸੱਤ ਵੱਟ, ਇਹ ਜਨੇਊ ਜੀ ਕਾ ਸ਼ਬਦ ਤੇ ਸਰੀਰ ਕਾ ਨਹੀਂ, ਜੀ ਕਾ ਵਰਤਿਆ, ਜੀ ਦਾ ਅਰਥ ਹੀ ਹੈ ਜਿੰਦ, ਉਹ ਧਰਮ ਕਾਹਦਾ ਜਿਹੜਾ ਸਰੀਰ ਦੇ ਨਾਲ ਹੀ ਸਾਥ ਛੱਡ ਜਾਏ। ਧਰਮ ਤਾਂ ਉਹ ਵੇ ਕਿ ਜਿੱਥੇ ਸਰੀਰ ਦੇ ਟੁਕੜੇ ਹੋ ਜਾਣ ਪਰ ਧਰਮ ਕਦੀ ਛੱਡੇ ਨਾ। ਕਹਿਣ ਲੱਗੇ ਜਨੇਊ ਜੀ ਦਾ ਨਹੀਂ, ਦਇਆ ਕਪਾਹ, ਦਇਆ ਦੀ ਕਪਾਹ ਲਿਆ, ਸੰਤੋਖ ਸੂਤ, ਸੰਤੋਖ ਦਾ ਸੂਤਰ ਲੈ ਕੇ ਆ, ਦਇਆ ਕਪਾਹ, ਸੰਤੋਖ ਸੂਤ। ਕਹਿਣ ਲੱਗੇ ਜੱਤ ਗੰਢੀ, ਚੇਤੇ ਰੱਖ ਜੱਤ ਦੀਆਂ ਗੰਢਾਂ ਦੇ। ਹੁਣ ਇੱਥੇ ਜੱਤ ਦਾ ਅਰਥ ਹੈ ਉੱਚਾ ਆਚਰਣ। ਕਦੀ ਤੱਕੋ ਖਮੈਂ ਵਿੱਚੋਂ ਕਈ ਵਾਰੀ ਇਤਿਹਾਸ ਦੇ ਪੰਨਿਆਂ ਵੱਲ ਵੀ ਚਲਾ ਜਾਣਾ ਕੇਵਲ ਗੱਲ ਨੂੰ ਸਿੱਧ ਕਰਨ ਲਈ। ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ, ਜਿੱਥੇ ਧਰਮ ਨਹੀਂ ਉੱਥੇ ਸੰਤੋਖ ਨਹੀਂ, ਤੇ ਜਿੱਥੇ ਸੰਤੋਖ ਨਹੀਂ ਉੱਥੇ ਜੀਵਨ ਕਦੀ ਉੱਚਾ ਨਹੀਂ ਹੋ ਸਕਦਾ, ਕਿਉਂਕਿ ਲਾਲਚੀ ਬੰਦੇ ਦਾ ਜੀਵਨ ਉੱਚਾ ਨਹੀਂ ਬਣਦਾ, ਉਹ ਕਿਰਦਾਰ ਤੋਂ ਡਿੱਗਦਾ ਹੈ। ਮੈਂ ਇੱਕ ਦਿਨ ਹਨੂਮਾਨ ਨਾਟਕ ਵਿੱਚ ਇੱਕ ਗੱਲ ਪੜ੍ਹੀ, ਸਿਰਫ ਮੈਂ ਗੁਣ ਦੀ ਗੱਲ ਕਰ ਰਿਹਾ। ਦੇਖੋ ਪੁਰਾਣੀ ਸੰਸਕ੍ਰਿਤੀ ਹਿੰਦੁਸਤਾਨ ਦੀ, ਉਹ ਲੋਕ ਕਿੰਨੇ ਕੁ ਉੱਚੇ ਮਿਆਰ ਵਾਲੇ ਹੋਣਗੇ ਸਿਰਫ ਗੁਣ ਦਾ ਪੱਖ ਲੈਣਾ। ਕਹਿੰਦੇ ਨੇ ਸੀਤਾ ਜੀ ਨੂੰ ਹਰਨ ਕੀਤਾ ਰਾਵਣ ਨੇ, ਤੇ ਜਦੋਂ ਸੀਤਾ ਜੀ ਜਿਹੜੇ ਰਾਹ ਗਏ ਤੇ ਆਪਣੇ ਤਨ ਦੇ ਗਹਿਣੇ ਤੋੜ ਕੇ ਸਤੀ ਗਏ, ਤੇ ਇੱਕ ਜ਼ਿਮੀਦਾਰ ਨੂੰ ਉਹ ਗਹਿਣੇ ਮਿਲੇ, ਤੇ ਜਦੋਂ ਸ਼੍ਰੀ ਰਾਮ ਚੰਦਰ ਜੀ ਦੀਆਂ ਅੱਖਾਂ ਰੋ ਰੋ ਕੇ ਪਾਣੀ ਨਾਲ ਭਿੱਜੀਆਂ ਪਈਆਂ ਨੇ, ਨੇਤਰ ਜਿਹੜੇ ਨੇ ਉਹਨਾਂ ਤੇ ਸੋਝਾ ਆ ਗਏ, ਉਸ ਜ਼ਿਮੀਦਾਰ ਨੇ ਹਨੂਮਾਨ ਨਾਟਕ ਮੁਤਾਬਕ ਗਹਿਣੇ ਲਿਆ ਕੇ ਸਾਹਮਣੇ ਰੱਖ ਦਿੱਤੇ। ਕਹਿਣ ਲੱਗਾ ਭਗਵਾਨ ਆ ਪਹਿਚਾਣੋ, ਕਿਤੇ ਸੀਤਾ ਮਈਆ ਦੇ ਗਹਿਣੇ ਤੇ ਨਹੀਂ? ਤੇ ਕਹਿੰਦੇ ਰਾਮ ਚੰਦਰ ਨੇ ਉੱਥੇ ਇੱਕ ਗੱਲ ਕਹੀ, ਕਹਿਣ ਲੱਗੇ ਮੈਂ ਤਾਂ ਇੰਨਾ ਕੁ ਵਿਛੋੜੇ ਵਿੱਚ ਵਿਆਕੁਲ ਹਾਂ, ਮੇਰੀਆਂ ਅੱਖਾਂ ਨਹੀਂ ਪਹਿਚਾਣ ਸਕਦੀਆਂ ਗਹਿਣੇ ਉਹਦੇ ਨੇ। ਕਹਿਣ ਲੱਗੇ ਲਕਸ਼ਮਣ ਆ ਦੇਖ ਤਾਂ ਸਹੀ ਕਿ ਆ ਗਹਿਣੇ ਸੀਤਾ ਦੇ ਨੇ, ਮੈਂ ਜੱਤ ਦੀ ਗੱਲ ਕਰ ਰਿਹਾ, ਉਹਨਾਂ ਲੋਕਾਂ ਜੀਵਨ ਕਿਹੋ ਜਿਹਾ ਕਮਾਏ ਹੋਣਗੇ। ਲਕਸ਼ਮਣ ਨੇ ਇੱਕ ਗੱਲ ਕਹੀ, ਕਹਿਣ ਲੱਗਾ ਹੇ ਰਾਮ ਅਸਲੀਅਤ ਇਹੀ, ਜੇ ਤਾਂ ਉਹਦੇ ਗਲੇ ਦੇ ਗਹਿਣੇ ਨੇ, ਜੇ ਉਹਦੇ ਕਿਤੇ ਕੰਨਾਂ ਵਿੱਚ ਪਾਉਣ ਵਾਲੇ ਗਹਿਣੇ ਨੇ, ਸਿੱਖੀ ਵਿੱਚ ਪ੍ਰਵਾਨ ਨਹੀਂ, ਮੈਂ ਸਿਰਫ ਇੱਕ ਉਦਾਹਰਣ ਦੇ ਰਿਹਾ। ਕਹਿਣ ਲੱਗੇ ਮੈਂ ਉਹਨਾਂ ਗਹਿਣਿਆਂ ਨੂੰ ਨਹੀਂ ਪਹਿਚਾਣ ਸਕਦਾ ਜਿਹੜੇ ਉਹਦੇ ਪੈਰਾਂ ਤੋਂ ਉੱਪਰ ਦੇ ਹੋਣਗੇ। ਪੁੱਛਿਆ ਕਿਉਂ? ਕਹਿੰਦਾ ਅਸਲੀਅਤ ਹੀ ਅੱਜ ਤੀਕਰਾ ਮੈਂ ਉਹਦੇ ਚਰਨਾਂ ਤੋਂ ਬਿਨਾਂ ਉਹਦੇ ਚਿਹਰੇ ਨੂੰ ਕਦੀ ਨਜ਼ਰ ਭਰ ਕੇ ਦੇਖੀ। ਕਹਿੰਦਾ ਉਹ ਗਹਿਣੇ ਕਿਵੇਂ ਪਹਿਚਾਣਾ? ਕੇਵਲ ਪੈਰਾਂ ਦੇ ਉਹਨੇ ਗਹਿਣੇ ਪਹਿਚਾਣੇ। ਹੁਣ ਕਦੀ ਤੱਕੋ ਖਾਂ, ਕਾਜ਼ੀ ਨੂਰ ਮੁਹੰਮਦ ਨੂੰ ਅਬਦਾਲੀ ਨਾਲ ਆਇਆ, ਇੱਥੇ ਤਾਂ ਕੇਵਲ ਉਹ ਕਹਿ ਰਿਹਾ ਹਨੂਮਾਨ ਨਾਟਕ ਅੰਦਰ ਕਿ ਲਕਸ਼ਮਣ ਕਹਿ ਰਿਹਾ ਮੈਂ ਸੀਤਾ ਦੇ ਕੇਵਲ ਚਰਨਾਂ ਵੱਲ ਧਿਆਨ ਏ, ਚਿਹਰੇ ਨੂੰ ਨਹੀਂ ਤੱਕਿਆ। ਤੇ ਕਾਜ਼ੀ ਨੂਰ ਮੁਹੰਮਦ ਲਿਖਦਾ ਨਹੀਂ, ਸਾਰੀ ਜ਼ਿੰਦਗੀ ਕਲਮ ਨਾਲ ਬੇਇਨਸਾਫੀ ਕੀਤੀ ਏ, ਇਹ ਧਰਮ ਕਿੰਨਾ ਕੁ ਉੱਚਾ ਸੁੱਚਾ। ਮੈਂ ਕਹਿੰਦਾ ਰਿਹਾ ਇਹ ਕੁੱਤਿਆਂ ਦੀ ਦਾਸਤਾਨ। ਕਹਿੰਦਾ ਉੱਚੇ ਤਾਂ ਇੰਨੇ ਨੇ, ਸੁੱਚੇ ਤਾਂ ਇੰਨੇ ਨੇ, ਆਪਣੀ ਭੈਣ ਭਰਜਾਈ ਨੂੰ ਆਪਣੇ ਘਰ ਨੂੰ ਤਾਂ ਹਰ ਕੋਈ ਇੱਜ਼ਤ ਦੇ ਦਿੰਦਾ। ਸਵਾਦ ਤਾਂ ਇੰਨਾ ਕੁ ਉੱਚਾ ਜੀਵਨ ਹੋਵੇ, ਦੁਸ਼ਮਣ ਦੀ ਧੀ ਆਵੇ, ਦੁਸ਼ਮਣ ਦੀ ਬਹੂ ਆਵੇ, ਦੁਸ਼ਮਣ ਦੀ ਬੇਟੀ ਆਵੇ ਤੇ ਦੁਸ਼ਮਣ ਦੀ ਮਾਂ ਆਵੇ, ਉਹਨੂੰ ਵੀ ਮਾਂ ਤੇ ਭੈਣ ਦਾ ਰੁਤਬਾ ਦੇ ਦਿੰਦੇ। ਕਹਿੰਦਾ ਇਹ ਗੁਣ ਸ਼ੇਰਾਂ ਵਾਲੇ ਨੇ। ਸਹਿਬ ਕਹਿੰਦਾ ਸੱਜਣਾ ਤੂੰ ਕਹਿੰਦਾ ਮੈਂ ਜਨੇਊ ਪਾਣਾ, ਦਇਆ ਕਪਾਹ ਸੰਤੋਖ ਸੀ, ਗੱਲ ਦਇਆ ਦੀ ਮੈਂ ਕਰ ਰਿਹਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਖਈ ਤਾਂ ਪਾਂਡੇ ਘੱਟ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਉਹ ਜਲੇ ਨਾ ਜਾਏ, ਧੰਨ ਸੋ ਮਾਨਸ ਨਾਨਕਾ। ਕਹਿਣ ਲੱਗੇ ਉਹ ਪਵਿੱਤਰ ਲੋਕ ਨੇ ਜਿਨ੍ਹਾਂ ਨੇ ਆਪਣੇ ਗਲੇ ਵਿੱਚ ਇਸ ਜਨੇਊ ਨੂੰ ਪਾਇਆ ਹੋਇਆ, ਉਹ ਸਭ ਤੋਂ ਉੱਚੇ ਨੇ। ਮੈਂ ਸੰਖੇਪ ਮਾਤਰ ਅੱਗੇ ਤੁਰਾਂ। ਕਹਿਣ ਲੱਗੇ ਧੰਨ ਸੋ ਮਾਨਸ ਨਾਨਕਾ, ਜੋ ਗੱਲ ਚੱਲੇ ਪਾਏ, ਜਿਨ੍ਹਾਂ ਨੇ ਪਾਲਿਆ, ਪਰ ਜਿਹੜਾ ਧਾਗਾ ਤੂੰ ਪਾਨੇ ਇਹ ਤਾਂ ਚੌਕੜ ਮੁੱਲ ਅਣਾਇਆ, ਬੈ ਚੌਕਾ ਪਾਇਆ ਸਿੱਖਾ ਕੰਨ। ਜੇ ਕਿਤੇ ਮੁਸਲਮਾਨ ਮਿਲ ਜਾਂਦਾ ਉਹਨੂੰ ਕਹਿੰਦੇ ਮਸੀਤ ਵੀ ਚੱਲਣਾ? ਕਹਿੰਦਾ ਹਾਂ। ਸਾਹਿਬ ਕਹਿੰਦੇ ਧਰਮ ਦੇ ਨਾਂ ਤੇ ਜੀਵਾਂ ਦੀ ਬਲੀ ਦੇਣਾ ਤੇਰਾ ਕਾਹਦਾ ਧਰਮ ਹੈ? ਮੈਂ ਬਾਣੀ ਵਿੱਚੋਂ ਕੁਝ ਪ੍ਰਮਾਣ ਦੇਣੇ ਨੇ ਹਿੰਦੂ ਮਤ ਦੇ ਵੀ, ਤੇ ਸਾਹਿਬ ਨੇ ਮੁਸਲਮਾਨ ਮਤ ਨਾਲ ਵੀ ਸੰਬੰਧਿਤ ਬਚਨ ਜਿਹੜੇ ਨੇ ਅੰਕਿਤ ਕੀਤੇ ਨੇ। ਸਾਡੇ ਅੰਦਰ ਕਿੰਨੀ ਕੁ ਦਇਆ ਹੈ? ਦਇਆ ਪਾਲਣ ਦੇ ਕਈ ਤਰੀਕੇ ਨੇ। ਜੀਵ ਘਾਤ ਕਰਨਾ ਆਪਾਂ ਬਾਣੀ ਵਿੱਚੋਂ ਪੜ੍ਹਦੇ ਹਾਂ। ਸਾਹਿਬ ਕਹਿੰਦੇ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਇੱਥੇ ਜੀ ਦੇ ਅਰਥ ਬੜੇ ਬਣਦੇ ਨੇ। ਜੀ ਦਾ ਅਰਥ ਇਹ ਵੀ ਏ ਕਿ ਤੂੰ ਸਭ ਤੋਂ ਪਹਿਲਾਂ ਆਪਣੀ ਜਿੰਦ ਤੇ ਦਇਆ ਕਰ। ਤੈਨੂੰ ਪਤਾ ਨਹੀਂ ਕਿ ਇਹਨੇ ਕਿੰਨਾ ਕੁ ਸਬਰ ਕਈ ਜੂਨਾਂ ਵਿੱਚ ਕੀਤਾ ਹੈ। ਜੇ ਦਇਆ ਕਰਨ ਤੁਰਿਆ ਪਹਿਲਾਂ ਆਪਣੇ ਆਪ ਤੇ ਦਇਆ ਕਰ, ਨਾਮ ਵੀ ਜੋੜ ਲੈ ਇਹ ਆਪਣੇ ਆਪ ਤੇ ਦਇਆ ਕਰਨੀ ਆ। ਸਾਹਿਬ ਨੇ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ। ਹਜ਼ੂਰ ਦਾ ਇੱਕ ਸ਼ਬਦ ਹੁੰਦਾ ਪੰਡਿਆ ਕਵਨ ਕੁਮਤ ਤੁਮ ਲਾਗੇ, ਕਿਹੜੇ ਧਰਮ ਦੀ ਗੱਲ ਕਰਨਾ ਜੇ ਤੇਰੇ ਅੰਦਰ ਦਇਆ ਨਹੀਂ? ਪੰਡਿਆ ਕਵਨ ਕੁਮਤ ਤੁਮ ਲਾਗੇ, ਬੁੱਢੋਗੇ ਪਰਿਵਾਰ ਸਕਲ ਸਿਉ, ਕੱਲਾ ਨਹੀਂ ਪਰਿਵਾਰ ਸਮੇਤ ਡੁੱਬੇਗਾ। ਇੱਧਰ ਜਿਹੜਾ ਨਾਮ ਜਪ ਲੈਂਦਾ ਮੰਨੈ ਪਰਵਾਰ ਹੈ ਸਾਧਾਰ, ਤੇ ਜਿਹੜਾ ਟੁੱਟ ਗਿਆ ਬੁੱਢੋਗੇ ਪਰਿਵਾਰ ਸਕਲ ਸਿਉ, ਰਾਮ ਨਾ ਜਪੋ ਉਭਾਗੇ, ਵੇਦ ਪੁਰਾਨ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨੇ ਜਾਨੀ ਕੈਸੇ ਉਤਰ ਸਪਾਰਾ। ਅੱਗੇ ਕਹਿੰਦੇ ਜੀ ਵਧੋ ਸੋ ਧਰਮ ਕਰ ਥਾਪੋ, ਕਹਿੰਦੇ ਕਿਹੜੇ ਧਰਮ ਦੀ ਗੱਲ ਕਰਨੇ? ਤੂੰ ਪਸ਼ੂਆਂ ਦੀ ਬਲੀ ਦੇਣਾ ਜੱਗ ਕਰਕੇ? ਹੁਣ ਬਾਣੀ ਦਾ ਸ਼ਬਦ ਏ ਜੀ ਵਧੋ, ਵਧੋ ਦਾ ਅਰਥ ਇੱਥੇ ਬਿੰਨਣਾ ਮਾਰਨਾ, ਜੀਵ ਘਾਤ ਕਰਨਾ ਤੇ ਪਰਤ ਕੇ ਕਹਿੰਦਾ ਮੈਂ ਧਰਮੀ ਆ। ਜੀ ਬਦੋ ਸੋ ਧਰਮ ਕਰ ਥਾਪੋ, ਆ ਧਰਮ ਕਹੋ ਕਤ ਭਾਈ, ਕਹਿੰਦੇ ਮੈਨੂੰ ਇੱਕ ਗੱਲ ਦੱਸ ਦੇ, ਜੇ ਜੀਵਾਂ ਨੂੰ ਮਾਰ ਕੇ ਖੂਨ ਭੇਟ ਕਰਨਾ ਧਰਮ ਏ ਤੇ ਅਧਰਮ ਦੀ ਪਰਿਭਾਸ਼ਾ ਕੀ ਏ? ਹੁਣ ਇਹ ਬਾਣੀ ਦੇ ਸ਼ਬਦ ਨੇ, ਜੇ ਦਇਆ ਨੀ ਤੇ ਧਰਮ ਕਿੱਥੋਂ ਪੈਦਾ ਹੋ ਜਾਣਾ? ਕਹਿਣ ਲੱਗੇ ਜੀ ਬਦੋ ਸੋ ਧਰਮ ਕਰ ਥਾਪੋ, ਆ ਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਆਪਣੇ ਆਪ ਨੂੰ ਕਹਿੰਦਾ ਮੈਂ ਰਿਸ਼ੀ ਮੁਨੀ ਆ। ਕਹਿਣ ਲੱਗੇ ਕਾਂਕੋ ਕਹੋ ਕਸਾਈ, ਜੇ ਤੂੰ ਜੀਵ ਘਾਤ ਕਰਕੇ ਰਿਸ਼ੀ ਮੁਨੀ ਏ ਤੇ ਫਿਰ ਕਸਾਈ ਕਿਸੇ ਨੂੰ ਨਾ ਕਹੇ, ਕਿਉਂਕਿ ਮੈਨੂੰ ਦੱਸ ਦੇ ਫਿਰ ਕਸਾਈ ਦੀ ਪਰਿਭਾਸ਼ਾ ਕੀ ਏ? ਫਿਰ ਕਸਾਈ ਕਿਹੜਾ? ਸਾਹਿਬ ਨੇ ਇੱਕ ਪ੍ਰਮਾਣ ਹੋਰ ਦਿੱਤਾ। ਕਹਿਣ ਲੱਗੇ ਕਬੀਰ ਹਜ ਕਾਬੈ ਹੂੰ ਜਾਏ ਥਾ, ਦੋਨਾਂ ਨੂੰ ਸੁਚੇਤ ਕਰ ਦਿੱਤਾ ਜੇ ਅੰਦਰ ਦਇਆ ਨੀ ਤੇ ਧਰਮ ਨਹੀਂ। ਸਾਹਿਬ ਨੇ ਬਾਣੀ ਵਿੱਚ ਪਹਿਲਾ ਪ੍ਰਮਾਣ ਤਾਂ ਦਿੱਤਾ ਪੰਡਿਤ ਨੂੰ, ਕਾਂਕੋ ਕਹੋ ਕਸਾਈ। ਅਗਲਾ ਬਚਨ ਕਹਿਣ ਲੱਗੇ ਕਬੀਰ ਹਜ ਕਾਬੈ ਹੂੰ ਜਾਏ ਥਾ, ਆਗੈ ਮਿਲਿਆ ਖੁਦਾਏ, ਕਹਿੰਦੇ ਰੱਬ ਮੈਨੂੰ ਅੱਗੋਂ ਆ ਕੇ ਮਿਲ ਗਿਆ। ਬੜੇ ਕਮਾਲ ਦੇ ਬਚਨ ਨੇ। ਸਾਈ ਮੁਝ ਸਿਉ ਲੜ ਪਰਿਆ, ਤੁਝੈ ਕਿਨ ਫੁਰਮਾਈ ਗਾਏ। ਹੁਣ ਇੱਥੇ ਅਰਥ ਮੈਂ ਪੜ੍ਹੇ, ਇੱਕ ਥਾਂ ਤੇ ਅਰਥ ਕਿਸੇ ਨੇ ਕੀਤੇ ਗਾਏ ਦਾ ਅਰਥ ਥਾਂ, ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ ਨੇ ਗਾਂ। ਕਹਿੰਦੇ ਮੈਂ ਜਦੋਂ ਤੁਰਿਆ ਤੇ ਪਸ਼ੂਆਂ ਦੀ ਬਲੀ ਦੇਣੀ, ਆਪਾਂ ਬਕਰੀਦ ਆਉਂਦੀ ਏ ਤੁਹਾਨੂੰ ਪਤਾ, ਹਜ਼ਰਤ ਇਬਰਾਹਿਮ ਨਾਲ ਇਹਦਾ ਸੰਬੰਧ ਏ, ਪੜ੍ਹਿਆ ਲਿਖਿਆ ਸੱਜਣਾ ਨੂੰ ਪਤਾ ਕਿ ਬੱਚੇ ਦਾ ਕਤਲ ਕਰਨ ਦੀ ਥਾਂ ਖੁਦਾ ਨੇ ਬੱਕਰਾ ਬਣਾ ਦਿੱਤਾ, ਤੇ ਹਰ ਸਾਲ ਪਹਿਲਾਂ ਉਹਨੂੰ ਨਵਾਉਂਦੇ ਨੇ ਧਵਾਉਂਦੇ ਨੇ, ਗਲੇ ਵਿੱਚ ਫੁੱਲ ਵੀ ਬੰਨਦੇ ਨੇ, ਤੇ ਪਰਤ ਕੇ ਬਕਰੀਦ ਵਾਲੇ ਦਿਨ ਝਟਕਾ ਦਿੰਦੇ ਨੇ। ਕਹਿੰਦੇ ਨੇ ਖੁਦਾ ਖੁਸ਼ ਹੋ ਗਿਆ। ਭਗਤ ਸਾਹਿਬ ਕਹਿੰਦੇ ਤੁਸੀਂ ਖੁਸ਼ ਦੀ ਗੱਲ ਕਰਦੇ ਹੋ, ਮੇਰਾ ਪਹਿਲਾਂ ਖੁਦਾ ਖੁਸ਼ ਸੀ ਤੇ ਜਿੱਦਣ ਬਲੀ ਦਿੱਤੀ ਉਸ ਦਿਨ ਮੇਰੇ ਨਾਲ ਲੜ ਪਿਆ। ਕਹਿਣ ਲੱਗਾ ਤੇਰਾ ਮੇਰਾ ਸੰਬੰਧ ਕੀ? साई मुझसे लर परया तुझ किन फुरमाई गाए तेनू किन्ने उपदेश दे दिता के मेनू खुश कर ली गां दी बली दे। कह लगे अज तो बाद तेरा मेरा की संबंध, धर्म नू कमान चले तेरे अंदर दया है पहला दया अंदर पैदा कर ले। मैं अर्ज कर रहा सतगुरु की पवित्र बाणी विचों पढ़दिया साहब ने मुसलमान नू एक गल कही, वैसे एक गल बड़ी सोहनी मैं दो उदाहरण देनिया ने दया दी। एक ता जीव घात करना ए भी जुलम ही चेते रखी दया मन विच लिया, ते दूजा कई वारी बंदे कहिंदे ने ना भी आपां जीव घात कदी नहीं कीता ते लोकां दीआं जेबां कट्टी जाणियां ते इन्ना फिक्का बोलना कईआं दे अंदर नूं सार जाणा ए भी इक हिंसा है। बाणी दे मुताबिक जिस बंदे दी ए बिरती है किसे दे अंदर नूं तोड़ना ओह भी कदी धर्मी नहीं हो सकदा। आ भाई वीर सिंह ने एक बड़ी सोहनी गल कही, कहन लगे मार पई जन मार तंड नूं पत्थर रोक कुरलाणे। उन्हां दा बड़ा प्यारा बचन, मार तंड जदों मंदिर तोड़िया खगोल विद्या दे मुताबिक इत्थे श्रीनगर ते अनंतनाग दे विचकार, कहन लगे मार पई जद मार तंड नूं पत्थर रोक कुरलाणे। कहन लगे पत्थर टुटदे दिल पै रोंदे दिल काबा रहबा है। उन्हां ने दो पंक्तियां विच गल कह दित्ती, जालमा तू किसे दे धर्म दे अकीदे नूं तोड़ना है, यही कारण कदी तको बाबा किते नहीं कहिंदा मंदिर विच जा के मूर्ति नूं तोड़ दे। मेरा सिद्धांत मैं नहीं मानदा, जे तू मानना तेनूं परवाह नहीं। किते मेरा साहिब नहीं कहिंदा बांग दी आवाज नहीं आउणी चाहीदी। मैनूं तां रणजीत सिंह दे राज दी गल इक बड़ी चंगी लगदी। प्रोफेसर प्यारा सिंह पदम लिखदे ने, मैं इक विखेन विचों निकल लगा गल दया दी। उह कहिंदा इक वारी कुछ कु सिख कईआं ने सिख शब्द वरत्या ते कईआं ने पंडित शब्द वरत्या। कहन लगे मसीत सी ते जदों उन्हां बांग देनी, हुण पंज वक्त उह नमाज अदा करदे ने ते पंजे वक्त बांग देनी। बांग देण दा मतलब भी इस भी लोक इकट्ठे हो जन वेला हो गया। किन्ने उन्हां ने शिकायत कीती, महाराज तेरे राज दे अंदर हर एक नूं इंसाफ मिलदा है पर एक गल दस, जदों इह बांग देंदे ने न्याणे डरदे ने। असीं जे किते सवेरे बैठे होईए साडे अंदर टिका भंग हुंदा है, इन्हां दी बांग नहीं बंद हो सकदी, तू सिख राज है। कईआं सिखां ने भी कहा, उन्हें दूजे दिन मौलवी ते मुसलमानां दे जिहड़े सिरकरदे मनुख सन उन्हां नूं सद्या। कहन लगा तुसीं बांग दिंदे हो की कारण, उन्हां कहा सी नमाज वास्ते लोकां नूं इकट्ठियां करनी। कहन लगा इस खातर भी लोक घरां विचों आ के मसीत विच नमाज अदा करन। कहन लगे हां। फिर उन्हें कहा एक काम करो जिन्हां ने शिकायत कीती। कहन लगे मौलवी साहब मैं एक अर्ज करना, तुसी बांग देनी बंद कर दोगे? उन्हें कहा महाराजा तेरे राज विच तां हर एक नूं इंसाफ मिलदा है, जे तू कहना आपां बांग नहीं देंदे पर लोक घरां विचों कदों आउणगे किवें आउणगे पंज वक्त दी नमाज पढ़न लई? ते जिन्हां शिकायत कीती सी उन्हां नूं कहन लगा बांग तां देनी ए बंद कर देणगे पर तुसी अपनियां ड्यूटियां ला लो, पंजे वक्त तुसी लोकां नूं घरों सद के लिआउणा करन। उन्हें कहता महाराज जी ठीक है गल ही कोई नहीं, पंज वक्त ही ने जाके सद लिआवां करांगे। प्रोफेसर प्यारा सिंह पदम लिखदे ने कम्मां वाले बंदे पहले दिन सद के लियाए, दूजे दिन सद के लियाए, तीजे दिन लियाए, चौथे दिन आके कह लगे महाराज उन्हां नूं कह दे बांग दे लैण करन, साडे कोल इन्ना समय नहीं, किहड़ा घर घर जाके सदे दिंदा फिर। इहदा मतलब उस बंदे दे अंदर इक टिका सी। मैं कह रहा गुरबाणी ने गुरमत ने किसे दे अंदर नूं तोड़ देना इहनूं भी कहा हिंसा करनी। भाई वीर सिंह ने वचन कह कहन लगे मार पई जन मार तंड नूं पत्थर रोक कुरलाणे। केवल पत्थर नहीं टुटे, कहन लगे पत्थर टुटदे दिल पै टुटदे दिल काबा रह बाणे। जिन्हां दा अकीदा सी तू पत्थर नहीं तोड़े, ए पत्थर तोड़ेगा परत के फिर बन जाणगे। जिन्हां दे दिल तोड़ दिते किड्डी वड्डी तू हिंसा कर दित्ती। मैं अर्ज कर रहा साहिब सच्चे पिता महाराज उन्हां ने वचन कीते बाणी विच कहन लगे जे हिंदू नूं कहिंदे ने दया कपा संतोख सूत ते जाके मुसलमान नूं कहिंदे ने मेहर मसीत सिदक मुसल्ला। मेहर दा अर्थ भी तरस करना है। जे तू धर्म नूं कमाण चलिया सब तो पहला तेरे अंदर दया होनी चाहीदी है। जे अंदर तेरे तरस ते दया नहीं तू धर्मी कद है। मेहर मसीत सिदक मुसल्ला हक हलाल कुरान शर्म सुन्नत शील रोजा खो मुसलमान करनी काबा सच पीर कलमा कर्म नवाज तस्बी सात इस भाव सी नानक रख इलाज। कहिंदे ने मेहर नूं मसीत बना चेते रख ਉੱਚੇ ਆਚਰਣ ਚ ਵਿੱਚ ਜੀ ਤਾਂ ਤੂੰ ਵਾਕੀ ਧਰਮੀ ਏ। ਤੇ ਜੇ ਤੂੰ ਕਹਿ ਵੀ ਮੈਂ ਮੁਸਲਮਾਨ ਆ ਤੇ ਸਾਹਿਬ ਨੇ ਕਿਹਾ ਇਹ ਪ੍ਰਜੇ ਦਇਆ ਨਹੀਂ ਤੇ ਤੂੰ ਧਰਮੀ ਕਿਵੇਂ ਵੇ। ਸਤਿਗੁਰੂ ਨੇ ਬਾਣੀ ਵਿੱਚ ਬੜੇ ਪ੍ਰਮਾਣ ਦਿੱਤੇ। ਆ ਧਰਮ ਕਮਾਣ ਵਾਲੇ ਨੂੰ ਤਾਂ ਕਿਹਾ ਸੀ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਉਤੋਂ ਮਾਲਾ ਵੀ ਜਪੀ ਜਾਣੀ ਵਾਹਿਗੁਰੂ ਵਾਹਿਗੁਰੂ ਵੀ ਕਹੀ ਜਾਣਾ ਤੇ ਗਰੀਬ ਦੇ ਜੇ ਕੋਈ ਸਾਹਮਣੇ ਆ ਜਾ ਉਹਦਾ ਹੱਕ ਵੀ ਖੋ ਕੇ ਖਾ ਲੈਣਾ। ਕਹਿਣ ਲੱਗੇ ਨਾ ਮਾਲਾ ਪੜੀ ਕਿਸੇ ਅਰਥੇ ਨਾ ਹਰ ਹਰ ਕਿਆ ਕਿਸੇ ਅਰਥੇ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੀਤ। ਰਤ ਪੀਣ ਵਾਲਿਆਂ ਨੂੰ ਕਹਿ ਦਿੱਤਾ ਸੀ ਹੱਕ ਪਰਾਇਆ ਨਾਨਕਾ ਜੇ ਤੇਰੇ ਅੰਦਰ ਦਇਆ ਨਹੀਂ ਤੇ ਧਰਮੀ ਕਾਹਦਾ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਆਪਣੇ ਅੰਦਰ ਦਇਆ ਪੈਦਾ ਕਰ। ਸਤਿਗੁਰੂ ਕੇ ਪਿਆਰਿਓ ਸਾਹਿਬ ਕਹਿੰਦੇ ਨੇ ਦਇਆ ਮਾਏ ਧਰਮ ਪੁੱਤਰ। ਕਦੀ ਤੇਰੇ ਮਨ ਵਿੱਚ ਵੀ ਦਇਆ ਪੈਦਾ ਹੋ ਜਾਏ ਕਿਸੇ ਦੇ ਅੰਦਰ ਨੂੰ ਦੁਖਾ ਨਾ। ਡਾਕਟਰ ਜਸਵੰਤ ਸਿੰਘ ਨੇਕੀ ਹੋਰਾਂ ਨੇ ਨਾ ਜਿਹੜੀ ਅਰਦਾਸ ਤੇ ਪੁਸਤਕ ਲਿਖੀ ਉਹਨਾਂ ਨੇ ਜਿਹੜੀ ਆਰੰਭਤਾ ਕੀਤੀ ਬੜੇ ਕਮਾਲ ਦੀ। ਕਹਿੰਦੇ ਨੇ ਜੇ ਖੁਦਾ ਦੇ ਚਰਨਾਂ ਵਿੱਚ ਅਰਦਾਸ ਕਰਨ ਤੁਰਿਆ ਨਾ ਤੇ ਪਹਿਲਾਂ ਆਪਣੇ ਮਨ ਵਿੱਚ ਦਇਆ ਕਰੀ ਜੇ ਦਇਆ ਨਹੀਂ ਤੇ ਪੱਥਰ ਦਿਲ ਦੀ ਕਦੀ ਅਰਦਾਸ ਨਹੀਂ ਸੁਣੀ ਜਾਣੀ। ਉਹਨਾਂ ਨੇ ਆਰੰਭ ਵਿੱਚ ਕਿਹਾ ਹਜ਼ਰਤ ਮੂਸਾ ਜਾ ਰਿਹਾ ਰਸਤੇ ਵਿੱਚ ਇੱਕ ਆਜੜੀ ਬੈਠਾ ਅੱਖਾਂ ਉਹਦੀਆਂ ਭਿੱਜੀਆਂ ਨੇ ਨੀਰ ਨਾਲ ਧੁੱਪ ਉਹਦੇ ਚਿਹਰੇ ਤੇ ਪੈਂਦੀ ਚਿਹਰਾ ਲਾ ਲੇ ਆਪਣੇ ਬੁੱਲਾਂ ਵਿੱਚੋਂ ਬੋਲ ਕੇ ਕਹਿ ਰਿਹਾ ਸੀ ਖੁਦਾ ਜੇ ਕਿਤੇ ਤੂੰ ਮੈਨੂੰ ਮਿਲ ਗਿਆ ਨਾ ਤੇ ਆਪਾਂ ਦੋਵੇਂ ਇਕੱਠੇ ਰਹਾਂਗੇ ਤੇਰੇ ਮੇਰੇ ਵਿੱਚ ਕੋਈ ਅੰਤਰ ਨਹੀਂ ਤੇਰਾ ਵੀ ਕੋਈ ਇੱਕ ਘਰ ਨਹੀਂ ਤੇ ਮੇਰਾ ਵੀ ਕਿਹੜਾ ਕੋਈ ਘਰ ਹੈ ਅੱਜ ਇੱਥੇ ਕੱਲ ਨੂੰ ਉੱਥੇ ਪਰਸੋਂ ਹੋਰ ਥਾਂ। ਦੂਜਾ ਸ਼ਬਦ ਉਹਨੇ ਕਿਹਾ ਖੁਦਾ ਤੇ ਕਿਸੇ ਨਾਲ ਈਰਖਾ ਨਹੀਂ ਕਰਦਾ। ਕਹਿੰਦਾ ਮੈਂ ਵੀ ਕਿਸੇ ਨਾਲ ਈਰਖਾ ਨਹੀਂ ਕਰਦਾ। ਫਿਰ ਨਾਲ ਕਹਿ ਦਿੱਤਾ ਇੱਕ ਕੰਮ ਕਰੀ ਜੇ ਤੂੰ ਮਿਲ ਗਿਆ ਨਾ ਤੇ ਮੈਂ ਤੇਰਾ ਇਸ਼ਨਾਨ ਜ਼ਰੂਰ ਕਰਾਵਾਂ ਕਰਾਂਗਾ। ਜੇ ਤੇਰੇ ਕੱਪੜੇ ਮੈਲੇ ਹੋ ਗਏ ਮੈਂ ਕੱਪੜੇ ਧੋਵਾਂਗਾ। ਜੇ ਤੈਨੂੰ ਭੁੱਖ ਲੱਗੀ ਮੈਂ ਬੱਕਰੀਆਂ ਦਾ ਦੁੱਧ ਦਿਆਂਗਾ ਚੋ ਕੇ। ਜੇ ਤੈਨੂੰ ਕਿਤੇ ਰੋਗ ਹੋ ਗਿਆ ਤੇ ਖੁਦਾ ਮੈਂ ਜੜੀ ਬੂਟੀ ਨਾਲ ਤੇਰਾ ਇਲਾਜ ਵੀ ਕਰਿਆ ਕਰਾਂਗਾ। ਪਰ ਆ ਜਾ ਆਪਾਂ ਇਕੱਠੇ ਰਹੀਏ। ਕਹਿੰਦੇ ਹਜ਼ਰਤ ਮੂਸਾ ਨਿਕਲਿਆ ਉਹਨੇ ਵੱਟ ਕੇ ਚਪੇੜ ਮਾਰੀ ਉਸ ਆਜੜੀ ਦੇ ਮੂੰਹ ਤੇ। ਕਹਿਣ ਲੱਗਾ ਕੰਬਖਤ ਤੂੰ ਖੁਦਾ ਦਾ ਮੁਕਾਬਲਾ ਕਰਨਾ ਉਹ ਲੋਕਾਂ ਦੇ ਅੰਦਰ ਨੂੰ ਧੋਣ ਵਾਲਾ ਤੂੰ ਉਹਦੇ ਕੱਪੜੇ ਕੌਣ ਧੋਏਗਾ। ਉਹ ਲੋਕਾਂ ਦੇ ਹੋਮੇ ਦੇ ਰੋਗ ਦੂਰ ਕਰਨ ਵਾਲਾ ਤੂੰ ਕਿਹੜੀ ਜੜੀ ਬੂਟੀ ਨਾਲ ਇਲਾਜ ਕਰੇਗਾ। ਉਹ ਲੋਕਾਂ ਦਾ ਦਾਦਾ ਰਿਸਕ ਦੇਣ ਵਾਲਾ ਤੂੰ ਉਹਨੂੰ ਪਿਆਲੇ ਵਿੱਚ ਬੱਕਰੀਆਂ ਦਾ ਦੁੱਧ ਪਿਆਏਗਾ। ਤੂੰ ਕੌਣ ਹੈ ਖੁਦਾ ਦੀ ਬਰਾਬਰੀ ਕਰਨ ਵਾਲਾ। ਅੱਜ ਦੀ ਰੋ ਕੇ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਸੁਣਿਆ ਸੀ ਕਿ ਰੱਬ ਇਹੋ ਜਿਹਾ। ਮੈਂ ਇਸੇ ਗੱਲ ਨੂੰ ਪੱਲੇ ਬੰਨ ਕੇ ਕਈ ਦਿਨਾਂ ਤੋਂ ਉਹਨੂੰ ਪੁਕਾਰਨਾ ਪਿਆ। ਚੁੱਪ ਕਰਕੇ ਉੱਠ ਗਿਆ। ਕਹਿੰਦੇ ਨੇ ਹਜ਼ਰਤ ਮੂਸਾ ਕਹਿਤੂਰ ਤੇ ਗਿਆ ਤੇ ਅੱਜ ਜਦੋਂ ਇਬਾਦਤ ਵੀ ਜੁੜਿਆ ਵਾਕੀ ਜੁੜਨ ਵਾਲੇ ਜੁੜਦੇ ਨੇ ਚੱਲਦੇ ਫਿਰਦੇ ਵੀ ਜੁੜਦੇ ਨੇ ਆਪਣੇ ਆਸਣ ਤੇ ਬੈਠੇ ਰੋਜ਼ ਜੁੜਦੇ ਨੇ। ਜੁੜਨ ਵਾਲੇ ਤਾਂ ਗੁਰੂ ਨਾਲ ਰੋਜ਼ ਗੱਲਾਂ ਵੀ ਕਰਦੇ ਨੇ। ਜੁੜਨ ਵਾਲਿਆਂ ਨੂੰ ਤਾਂ ਗੁਰੂ ਆਪਣੀ ਗੋਦੀ ਵਿੱਚ ਬਿਠਾ ਕੇ ਰੋਜ਼ ਪਿਆਰ ਵੀ ਦਿੰਦਾ। ਜੁੜਨ ਵਾਲਿਆਂ ਨੂੰ ਤਾਂ ਆਵਾਜ਼ ਮਾਰ ਕੇ ਕਈ ਵਾਰੀ ਪੁੱਛ ਲੈਂਦਾ ਤੂੰ ਕੌਣ ਰੇ ਕੌਣ ਹੈ ਤੂੰ। ਜੁੜਨ ਵਾਲੇ ਕਹਿੰਦੇ ਨੇ ਮੈਂ ਜੀ ਨਾਮਾ। ਪੁੱਛਦਾ ਉਹ ਜੁੜਨ ਵਾਲਿਆਂ ਨੂੰ ਚੇਤੇ ਰੱਖੀ ਜੁੜਨ ਵਾਲੀ ਤਾਂ ਦੇਖ ਕੇ ਕਹਿ ਦਿੰਦੇ ਨੇ ਸੋਹਣੇ ਨੱਕ ਜਿਨ ਲੰਬੜੇ ਬਾਲਾ। ਜੁੜਨ ਵਾਲੇ ਤਾਂ ਕਹਿ ਸਕਦੇ ਨੇ ਕਿ ਹੇ ਮੇਰੇ ਦਾਤਾ ਜਦੋਂ ਮੈਂ ਤੈਨੂੰ ਤੱਕਣਾ ਵਾ ਤੇਰੀ ਚਾਲ ਸੁਹਾਵੀ ਮਦਲਾੜੀ ਬਾਣੀ ਕੋਕਨ ਕੋਕਲਾ ਤਰਲ ਜਵਾਣੀ। ਜਦੋਂ ਤੂੰ ਤੁਰਨਾ ਤੇਰੀ ਚਾਲ ਮਸਤ ਹਾਥੀ ਦੀ ਤਰ੍ਹਾਂ ਜਦੋਂ ਤੂੰ ਬੋਲਣਾ ਤੇਰੇ ਸ਼ਬਦ ਮੇਰੇ ਅੰਦਰ ਨੂੰ ਕੀ ਜਾਂਦੇ। ਜੁੜਨ ਵਾਲਿਆਂ ਦੀ ਗੱਲ ਹੈ ਨਾ ਕਿਸੇ ਤੱਕਿਆ। ਉੱਠ ਗਿਆ ਹਜ਼ਰਤ ਮੂਸਾ ਪਹੁੰਚੇ। ਜਦੋਂ ਉਹਨੇ ਖੁਦਾ ਦੀ ਗੱਲ ਕੀਤੀ ਉਹਦੇ ਨਾਲ ਜੁੜਨ ਦੀ ਗੱਲ ਕੀਤੀ ਅੱਜ ਬੜਾ ਤਰੱਦਦ ਕਰੇ ਸੁਰਤ ਨੂੰ ਸੰਕੋਚੇ ਧਿਆਨ ਨੂੰ ਇਕਾਗਰ ਕਰੇ ਪਰ ਗੱਲ ਬਣੇ ਨਾ। ਕਹਿਣ ਲੱਗੇ ਇੱਕੋ ਦਮ ਰੋ ਪਿਆ ਪੱਥਰ ਤੇ ਸਿਰ ਮਾਰ ਕੇ ਕਹਿੰਦਾ ਯਾ ਖੁਦਾ ਕੀ ਮੇਰੇ ਤੋਂ ਗੁਨਾਹ ਹੋ ਗਿਆ। ਇੰਨੇ ਦਿਨ ਹੋ ਗਏ ਨੇ ਤੇਰੇ ਵੀ ਜੁੜਿਆ ਅੱਜ ਮੇਰਾ ਅੰਦਰ ਕਿਉਂ ਨੀ ਟਿਕਦਾ ਪਿਆ ਮੇਰਾ ਅੰਦਰ ਕਿਉਂ ਨੀ ਤੇਰੇ ਨਾਲ ਜੁੜਦਾ ਪਿਆ। ਅੱਗੋ ਆਵਾਜ਼ ਆਈ ਮੂਸਾ ਮੈਂ ਇਸ ਕਰਕੇ ਤੈਨੂੰ ਜੋੜਦਾ ਸਾਂ ਕਿ ਤੂੰ ਟੁੱਟਿਆ ਹੋਇਆ ਨੂੰ ਜੋੜੇ ਇਸ ਕਰਕੇ ਨੀ ਕਿ ਜੁੜੇ ਹੋਏ ਨੂੰ ਚਪੇੜ ਮਾਰ ਕੇ ਤੋੜ ਕੇ ਆ ਜਾ। ਤੇਰੇ ਅੰਦਰ ਦਇਆ ਹੈ ਦੇਖ ਤੂੰ ਉਹਨੂੰ ਠੁਕਰਾ ਦਿੱਤਾ ਥੱਪੜ ਵੀ ਮਾਰਿਆ ਕਬੂਲ ਵੀ ਬੋਲੇ। ਸਜਣਾ ਅਸਲ ਵਿੱਚ ਮੇਰੇ ਅੰਦਰ ਨੂੰ ਤੂੰ ਅੱਜ ਤੋੜ ਕੇ ਆਇਆ। ਕਦੀ ਪੜੋ ਬਾਬੇ ਸੂਫੀ ਸੰਤ ਬਾਬੇ ਫਰੀਦ ਨੂੰ, ਕਹਿੰਦੇ ਨੇ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਤਹੀਂ। ਹਰ ਇੱਕ ਦੇ ਅੰਦਰ ਉਹ ਬੈਠਾ ਹੋਈ। ਉਹਨਾਂ ਨੇ ਅਖੀਰ ਦੇ ਵਿੱਚ ਬਚਨ ਜਿਹੜਾ ਸ਼ਲੋਕ ਕੀਤਾ, ਮੈਂ ਅਖੀਰ ਵੇਲਾ ਅਰਜ਼ ਕਰਦਿਆਂ, ਕਹਿਣ ਲੱਗੇ ਚੇਤੇ ਰੱਖੀ ਪਿਆਰਿਆ ਕਿ ਕਿਸੇ ਦੇ ਹਿਰਦੇ ਨੂੰ ਢਾਹੀ ਨਾ, ਜੇ ਤੂੰ ਉਹਨੂੰ ਮਿਲਣਾ ਚਾਹੁੰਦਾ ਸਭਨਾ ਮਨ ਮਾਣਕ। ਹਰ ਇੱਕ ਦੇ ਅੰਦਰ ਉਹ ਕੀਮਤੀ ਮੋਤੀ ਆ, ਜੇ ਕਿਸੇ ਨੂੰ ਕਬੂਲ ਬੋਲਣਾ ਚੇਤੇ ਰੱਖੀ ਇਹ ਵੀ ਹਿੰਸਾ ਹੀ, ਤੂੰ ਦਇਆ ਨਹੀਂ ਪਾਲਦਾ ਪਿਆ। ਕਹਿਣ ਲੱਗੇ ਸਭਨਾ ਮਨ ਮਾਣਕ ਠਾਣ ਮੂਲ ਮਚਾਂਗਵਾ, ਠਾਣ ਦਰਦ ਹੁੰਦਾ ਢਾਣਾ, ਮੂਲ ਦਰ ਤੇ ਉੱਕਾ, ਮਚਾਂਗਦਾ ਮਚਾਂਗਵਾ ਦਰ ਤੇ ਚੰਗਾ ਨਹੀਂ। ਕਿਸੇ ਦੇ ਹਿਰਦੇ ਨੂੰ ਨਾ ਢਾ, ਕਿਸੇ ਦੇ ਅੰਦਰ ਨੂੰ ਢਾ ਦੇਣਾ ਇਹ ਰੱਬ ਦੇ ਘਰ ਨੂੰ ਢਾਣਾ। ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਅਸੀਂ ਥੋੜਾ ਜਿਹਾ ਸ਼ਬਦ ਬੋਲਨੇ ਕਹਿ ਦਿੰਦੇ ਹਾਂ ਨਾ, ਮਾੜਾ ਜਿਹਾ ਕੋਈ ਸ਼ਬਦ ਬੋਲੇ ਵੀ ਇਸ ਬੰਦੇ ਨੇ ਮੇਰੇ ਦਿਲ ਨੂੰ ਢਾ ਦਿੱਤਾ, ਮੇਰਾ ਅੰਦਰ ਤੋੜ ਦਿੱਤਾ। ਤੇ ਸੋਚਣਾ ਵਾ ਮਨਾ, ਇੱਕ ਸ਼ਬਦ ਨਿਕਲੇ ਹਵਾ ਮੂੰਹ ਵਿੱਚੋਂ ਨਿਕਲੇ ਕਿਸੇ ਦੇ ਦਿਲ ਨੂੰ ਢਾ ਦਿੰਦੀ ਏ, ਤੇ ਜਿਹੜਾ ਦਿਲ ਦੇ ਮਹੱਲ ਵਿੱਚ ਰੱਬ ਰਹਿੰਦਾ ਹੋਵੇਗਾ ਉਹ ਕਿੰਨਾ ਕੁ ਕੋਮਲ ਹੋਵੇਗਾ। ਕਹਿਣ ਲੱਗੇ ਚੇਤੇ ਰੱਖ ਕਿ ਇੱਕ ਫਿੱਕਾ ਨਾ ਗਲਾਏ, ਤੂੰ ਝੂਠ ਨਾ ਬੋਲ, ਕਿਸੇ ਨੂੰ ਕੌੜਾ ਨਾ ਬੋਲ। ਤੇ ਨਾਲ ਦੇ ਸ਼ਲੋਕ ਵਿੱਚ ਕਹਿ ਦਿੱਤਾ, ਕਹਿਣ ਲੱਗੇ ਪਿਆਰਿਆ ਚੇਤੇ ਰੱਖੀ ਕਿਸੇ ਦੇ ਹਿਰਦੇ ਨੂੰ ਢਾ ਨਾ, ਉਹ ਹਰ ਇੱਕ ਦੇ ਹਿਰਦੇ ਵਿੱਚ ਵਸਦਈ। ਕਹਿਣ ਲੱਗੇ ਜੇ ਪਾਓ ਪਿਰਿਆ ਦੀ ਸਿੱਖ ਹਿਆਓ ਨਾ ਠਾਹੇ ਕਈ ਦਾ, ਜੇ ਤੂੰ ਉਸ ਪਿਆਰੇ ਨੂੰ ਮਿਲਣਾ ਕਿਸੇ ਦੇ ਹਿਰਦੇ ਨੂੰ ਢਾ ਨਾ। ਮੇਰਾ ਸਾਹਿਬ ਕਹਿੰਦਾ ਆਪਣੇ ਹਿਰਦੇ ਵਿੱਚ ਦਇਆ ਲਿਆ, ਕਿਸੇ ਨੂੰ ਵੇਖ ਕੇ ਉਹਦਾ ਭਲਾ ਕਰਦੇ, ਲੋੜਵੰਦ ਦੀ ਸੇਵਾ ਕਰਦੇ। ਮੇਰਾ ਕਲਗੀ ਵਾਲਾ ਰੋਪੜ ਆਇਆ, ਇੱਥੇ ਇੱਕ ਮੁਨਸ਼ੀ ਸੁਜਾਨ ਰਾਏ ਸੀ, ਵੈਦਿਕ ਦਾ ਕੰਮ ਜਾਣਦਾ ਸੀ। ਸਤਿਗੁਰੂ ਅਜੇ ਘਰ ਵਿੱਚ ਆਉਂਦੇ ਪਏ ਨੇ, ਅਚਨਚੇਤ ਕਿਸੇ ਬੁੱਢੀ ਦੀ ਦਰਦ ਭਰੀ ਆਵਾਜ਼ ਆਈ ਤੇ ਮੁਨਸ਼ੀ ਸੁਜਾਨ ਰਾਏ ਨੂੰ ਕਹਿੰਦੀ ਏ, ਰੱਬ ਵਾਲਿਆ ਗੁਰੂ ਵਾਲਿਆ ਮੇਰਾ ਬੱਚਾ ਅੱਜ ਬਹੁਤ ਢਿੱਲਾ, ਇਹਦਾ ਕੋਈ ਦੁਆ ਦਰਮਲ ਕਰ ਦੇ। ਇੱਧਰ ਗੁਰਦੇਵ ਘਰ ਤੁਰੇ ਆਉਂਦੇ ਨੇ, ਉਧਰ ਮੁਨਸ਼ੀ ਸੁਜਾਨ ਰਾਏ ਘਰੋਂ ਪਿਆ ਨਿਕਲਦਾ ਤੇ ਸਤਿਗੁਰੂ ਅੰਦਰ ਦੀਆਂ ਜਾਣਨ ਵਾਲਾ ਕਹਿੰਦਾ ਨਹੀਂ ਮੁਨਸ਼ੀ ਮੇਰੇ ਕੋਲ ਨਹੀਂ, ਪਹਿਲਾਂ ਬੱਚੇ ਦਾ ਦੁਆ ਦਾਰੂ ਕਰ, ਜੇ ਖਲਕਤ ਸੁਖੀ ਹੋਵੇਗੀ ਸੱਚ ਜਾਣੀ ਤੂੰ ਮੈਨੂੰ ਰਜਾ ਲੈ। ਇਹਦਾ ਮਤਲਬ ਗੁਰੂ ਨੂੰ ਘਰ ਛੱਡਿਆ ਆਪ ਇਲਾਜ ਪਿਆ ਕਰਦਾ। ਮੇਰਾ ਸਾਹਿਬ ਸੱਚਾ ਪਿਤਾ ਗੁਰੂ ਗ੍ਰੰਥ ਸਾਹਿਬ ਬਾਣੀ ਵਿੱਚ ਕਹਿ ਰਿਹਾ ਕਿ ਪਿਆਰਿਆ ਸਭਨਾ ਮਨ ਮਾਣਕ ਠਾਣ ਮੂਲ ਮਚਾਂਗਵਾ, ਜੇ ਤਉ ਪਿਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀ ਦਾ। ਅੱਜ ਸਾਹਿਬ ਨੇ ਉਸੇ ਗੱਲ ਨੂੰ ਬਿਆਨ ਕੀਤਾ। ਕਹਿਣ ਲੱਗੇ ਹੁਣ ਗੱਲ ਕੁਦਰਤ ਦੀ ਚੱਲ ਪਈ, ਕਾਦਰ ਦੀ ਨਹੀਂ, ਕੁਦਰਤ ਵਿੱਚ ਕਾਦਰ ਦੀ ਗੱਲ ਮੇਰਾ ਗੁਰੂ ਕਰਦਾ। ਹੁਣ ਆਪਾਂ ਤੱਕਣੇ ਆਪੋ ਆਪਣੀ ਦੇਖਣੀ, ਕੋਈ ਪਾਣੀ ਦੇ ਝਰਨੇ ਨੂੰ ਦੇਖਦਾ ਤੇ ਪਾਣੀ ਨੂੰ ਤੱਕ ਕੇ ਕੇਵਲ ਪਾਣੀ ਦੀਆਂ ਸਿਫਤਾਂ ਕਰਦਾ, ਤੇ ਕਾਦਰ ਨਾਲ ਨਹੀਂ ਕਰਨ ਵਾਲਾ ਦੇਖ ਕੇ ਕਹਿੰਦਾ ਵਾਹ ਮੇਰੇ ਖੁਦਾ, ਇਹ ਆਵਾਜ਼ ਕਿੰਨੀ ਕੁ ਅੰਦਰ ਨੂੰ ਠੰਡ ਪਾਉਂਦੀ ਏ। ਤੇ ਨਿਰਮਲ ਜਲ ਨੂੰ ਛੱਕ ਕੇ ਕਹਿੰਦਾ ਰੱਬਾ ਤੇਰਾ ਸ਼ੁਕਰ ਕਰਨਾ ਵਾ, ਕਾਦਰ ਤੂੰ ਆਪਣੀ ਕੁਦਰਤ ਵਿੱਚ ਇਹੋ ਜਿਹੀ ਦਾਤ ਸਾਨੂੰ ਦਿੱਤੀ। ਇਹੀ ਕਾਰਨ ਸਿੱਖ ਜਦੋਂ ਭੋਜਨ ਛਕਦਾ ਭੋਜਨ ਉਸ ਦੀ ਕੁਦਰਤ ਤੇ ਉਹਦੀ ਕਿਰਤ ਤੇ ਛਕਣ ਲੱਗਿਆਂ ਕਾਦਰ ਦਾ ਸ਼ੁਕਰ ਕਰਦਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਕੋ ਕਹੈ, ਜੇ ਕੋਈ ਪੰਚ ਜਨ ਬਣ ਜਾਏ ਤੇ ਭਗਤੀ ਕਰਕੇ ਇਹ ਕਹਿ ਮੈਂ ਉਹਦਾ ਅੰਤ ਨਹੀਂ ਉਹਦੀ ਕੁਦਰਤ ਦਾ ਅੰਤ ਪਾਉਣ ਚੱਲਿਆ, ਜੇ ਕੋ ਕਹਿ ਇਹਦਾ ਅਰਥ ਹੈ ਜੇ ਕੋਈ ਜੁੜ ਕੇ ਕਹਿ ਦੇ, ਕਰੇ ਵਿਚਾਰ, ਵਿਚਾਰ ਕਰਕੇ ਕਹਿ ਮੈਂ ਕੁਦਰਤ ਦਾ ਅੰਤ ਪਾਉਣਾ, ਕਿਉਂਕਿ ਜਿਹੜੀਆਂ ਅੱਗੇ ਚਾਰ ਪੌੜੀਆਂ ਚੱਲਣੀਆਂ ਨੇ ਇਹਨਾਂ ਦੇ ਅਖੀਰ ਵਿੱਚ ਸਮਾਪਤੀ ਕੁਦਰਤ ਹੀ ਹੋਣੀ। ਕਹਿਣ ਲੱਗੇ ਜਦੋਂ ਆਪਾਂ ਪੜ੍ਹਨਾ ਸਾਹਿਬ ਨੇ ਕੁਦਰਤ ਦੀ ਗੱਲ ਕਰਨੀ, ਜੇ ਕੋਈ ਇਹ ਵਿਚਾਰ ਕਰੇ, ਕਹਿਣ ਲੱਗੇ ਕਰਤੇ ਕਹਿ, ਇੱਥੇ ਕਰਤੇ ਦੇ ਤੱਤੇ ਨੂੰ ਲਾਏ, ਕਰਤਾ ਨਹੀਂ ਕਰਤੇ ਕਹਿ, ਕਰਨਾ ਨਾਣਾ ਨੰਨਾ ਨਹੀਂ ਕਰਤੇ ਕਹਿ ਕਰਨਾ, ਕਰਨਾ ਦਰਥ ਦੇ ਕੀਤੇ ਹੋਏ, ਉਸ ਕਰਤੇ ਦੇ ਕੀਤੇ ਹੋਏ ਨੂੰ ਨਾ ਹੀ ਸੁਮਾਰ, ਨਾ ਹੀ ਸੁਮਾਰ ਦਾ ਅਰਥ ਹੈ ਜੋ ਕੁਝ ਰੱਬ ਨੇ ਕਰ ਦਿੱਤਾ ਉਹਦੇ ਕੀਤੇ ਦਾ ਅੰਤ ਕੋਈ ਨਹੀਂ ਪਾ ਸਕਦਾ, ਕਿੰਨੇ ਪਾਣੇ। ਇੱਕ ਦਿਨ ਮੈਂ ਗੁਰਮੁਖ ਦੇ ਬਚਨ ਪੜ੍ਹੇ, ਉਹਨੇ ਕਰਤੇ ਪੁਰਖ ਉੱਤੇ ਬੜਾ ਕੁਝ ਲਿਖਿਆ, ਇੱਕ ਗੱਲ ਬੜੇ ਕਮਾਲ ਦੀ ਪੜ੍ਹੀ। ਉਹ ਮੈਂ ਵੀ ਇੱਥੇ ਉਦਾਹਰਣ ਦੇ ਕੇ ਗਿਆ ਵੀ ਕਰਤਾ ਪੁਰਖ ਜਿਵੇਂ ਮਿੱਟੀ ਨੂੰ ਬਣਾਉਣ ਵਾਲਾ, ਮਿੱਟੀ ਦਾ ਕਾਰੀਗਰ, ਮਿੱਟੀ ਦੇ ਭਾਂਡੇ ਦਾ ਕਰਤਾ, ਇੱਕ ਕੁੰਭਾਰ ਸੱਜਣ ਕੁੰਭ ਬਣਾਉਣ ਵਾਲਾ, ਲੱਕੜ ਦੇ ਸਮਾਨ ਬਣਾਉਣ ਵਾਲਾ ਉਹਦਾ ਕਰਤਾ ਕਾਰੀਗਰ ਹੋਰ ਏ। ਉਹ ਕਹਿੰਦਾ ਨਹੀਂ, ਇੱਥੇ ਗੱਲ ਇੱਕ ਹੋਰ ਸਮਝ, ਉਹ ਜਿਹੜੇ ਕਰਤੇ ਨੇ ਨਾ ਉਹਨਾਂ ਨੂੰ ਕਿਰਤ ਬਣਾਉਣ ਲੱਗੇ, ਉਹ ਕਰਤੇ ਜ਼ਰੂਰ ਨੇ ਪਰ ਕਿਰਤ ਤੋਂ ਪਹਿਲਾਂ ਉਹਨਾਂ ਨੂੰ ਮਟੀਰੀਅਲ ਚਾਹੀਦਾ। ਹੁਣ ਕੱਲਾ ਘੁਮਾਰ ਭਾਵੇਂ ਗੁਣ ਜਾਣਦਾ ਹੋਵੇ ਤੇ ਮਿੱਟੀ ਨਾ ਹੋਵੇ ਘੜਾ ਕਿੱਥੋਂ ਬਣਾ ਲਏਗਾ? ਉਹਦੇ ਦਿਮਾਗ ਵਿੱਚ ਗੁਣ ਹੈ ਪਰ ਗੱਲਾਂ ਨਾਲ ਤੇ ਘੜਾ ਨਹੀਂ ਬਣਨਾ। ਘੜਾ ਬਣਾਉਣ ਤੋਂ ਪਹਿਲਾਂ ਉਹਨੂੰ ਮੈਟਰ ਚਾਹੀਦਾ, ਸਮਾਨ ਚਾਹੀਦਾ ਕੁਝ ਨਾ ਕੁਝ। ਹੁਣ ਲੱਕੜ ਦਾ ਕਾਰੀਗਰ ਹੋਵੇ ਤੇ ਜੇ ਉਹਦੇ ਕੋਲ ਲੱਕੜ ਹੀ ਨਹੀਂ ਤੇ ਕੁਰਸੀ ਮੇਜ਼ ਕਿੱਥੋਂ ਬਣ ਜਾਏਗਾ? ਸਮਝ ਉਹਨੂੰ ਪੂਰੀ ਏ, ਪਰ ਸਮਾਨ ਤੋਂ ਬਿਨਾਂ ਕਿਰਤ ਕਿਵੇਂ ਖੋਂਦ ਵਿੱਚ ਆਏਗੀ? ਕਹਿਣ ਲੱਗੇ ਭਾਵੇਂ ਪਕਵਾਨ ਬਣਾਉਣ ਦੀ ਜਾਚ ਮਾਈਆਂ ਬੀਬੀਆਂ ਨੂੰ ਬੜੀ ਏ, ਜੇ ਘਰ ਵਿੱਚ ਹੀ ਸੌਦਾ ਨਹੀਂ ਤੇ ਰਸੋਈ ਵਿੱਚੋਂ ਗੱਲਾਂ ਨਾਲ ਕਦੀ ਸਮਾਨ ਨਹੀਂ ਬਣਨਾ। ਇੱਕ ਪ੍ਰਸ਼ਾਦ ਦੀ ਕਿਰਤ ਕਰਨ ਵਾਲੀ ਜੇ ਬੀਬੀ ਸੋਹਣਾ ਭੋਜਨ ਬਣਾਉਂਦੀ ਏ ਉਹਨੂੰ ਸਮਾਨ ਚਾਹੀਦਾ। ਪਰ ਕਹਿਣ ਲੱਗੇ ਉਹ ਕਰਤਾ ਪੁਰਖ ਐਸਾ ਹੈ ਉਹਨੂੰ ਸ੍ਰਿਸ਼ਟੀ ਸਾਜਣ ਲੱਗਿਆਂ ਕੋਈ ਮੈਟਰ ਨਹੀਂ ਚਾਹੀਦਾ, ਉਹ ਤਾਂ ਆਪੀ ਮੈਂ ਆਪ ਸਾਜਿਓ ਆਪੀ ਮੈਂ ਰਚਿਓ ਨਾ, ਉਹਨੂੰ ਕੋਈ ਮੈਟਰ ਨਹੀਂ ਚਾਹੀਦਾ ਵੀ ਇਹ ਸਮਾਨ ਹੋਵੇਗਾ ਤਾਂ ਮੈਂ ਸ੍ਰਿਸ਼ਟੀ ਬਣਾਉਣੀ ਹੈ। ਅੱਗੇ ਆਪਾਂ ਕੱਲ ਨੂੰ ਪੜ੍ਹਨਾ, ਕੀਤਾ ਪਸਾਓ ਕੇਕੋ ਕਵਾਓ, ਉਹਨੇ ਕਿਸੇ ਤੋਂ ਪੁੱਛੇ ਨੀ ਬਣਾਵਾਂ ਕਿਉਂ ਕਿਤੋਂ। ਹਜ਼ੂਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਬਾਣੀ ਵਿੱਚ, ਕਹਿੰਦੇ ਨੇ ਪਿਆਰੇ ਅਸੀਂ ਕੋਈ ਕੰਮ ਕਰਨੇ ਆ ਨਾ, ਘਰ ਵੀ ਖਰੀਦਣਾ ਹੋਵੇ, ਪੰਜ ਸੱਤਾਂ ਨੂੰ ਪੁੱਛਾਂਗੇ ਵੀ ਆ ਘਰ ਖਰੀਦਣਾ ਚੰਗਾ। ਜੇ ਪੁੱਤਰ ਧੀ ਦਾ ਰਿਸ਼ਤਾ ਕਰਨਾ ਹੋਵੇ, ਕੋਈ ਕਹਿਣੇ ਵਿੱਚ ਹੋਵੇ ਪੁੱਤਰ ਧੀ, ਪੁੱਛਾਂਗੇ ਵੀ ਰਿਸ਼ਤਾ ਕਰਨਾ ਘਰ ਚੰਗਾ ਹੈ? ਚੇਤੇ ਰੱਖਣਾ, ਕਹਿੰਦੇ ਨੇ ਜਿੱਦਣ ਰੱਬ ਨੇ ਕਿਰਤ ਕੀਤੀ ਨਾ ਉਹ ਨਾ ਕਿਸੇ ਤੋਂ ਪੁੱਛ ਕੇ ਬਣਾਉਂਦਾ ਤੇ ਨਾ ਕਿਸੇ ਤੋਂ ਪੁੱਛ ਕੇ ਢਾਂਦਾ, ਸਲਾਹ ਤਾਂ ਲੈਂਦੇ ਨੀ ਕਿਸੇ ਦੀ। ਕਹਿਣ ਲੱਗੇ ਵੀ ਉਹ ਪੂਛ ਨਾ ਮਸਲਤ ਧਰੈ, ਕਹਿਣ ਲੱਗੇ ਕਿਸੇ ਤੋਂ ਪੁੱਛ ਕੇ ਕਦੀ ਸਲਾਹ ਨਹੀਂ ਲੈਂਦਾ, ਜੋ ਕੁਝ ਕਰਨਾ ਉਹਨੇ ਆਪਣੇ ਆਪ ਹੀ ਕਰਦੇ ਨੇ। ਸਾਹਿਬ ਕਹਿੰਦੇ ਨੇ ਉਸ ਕਰਤੇ ਦੇ ਕਰਨੇ ਨੂੰ ਕੌਣ ਜਾਣਦਾ? ਕਰਤਾ ਕਰਤੇ ਕਹਿ ਕਰਨਾ ਨਾ ਹੀ ਸੁਮਾਰ, ਸੁਮਾਰ ਦਰਸ ਉਹਦਾ ਅੰਤ ਨਹੀਂ। ਹੁਣ ਅੱਗੇ ਸਾਹਿਬ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ, ਇੱਥੇ ਥੋੜਾ ਜਿਹਾ ਆਪਾਂ ਜਿਹਨੂੰ ਜਮਕੀ ਕਹਿੰਦੇ ਹਾਂ, ਥੋੜਾ ਜਿਹਾ ਅਰਥ ਵਿਸ਼ਰਾਮ ਕਹਿੰਦੇ ਹਾਂ। ਧੌਲ ਧਰਮ, ਧੌਲ ਦਰ ਤੇ ਧਵਲਾ ਬਲਦ ਚਿੱਟਾ ਢੱਗਾ। ਸਾਹਿਬ ਕਹਿੰਦੇ ਨੇ ਤੂੰ ਕਹਿੰਦਾ ਇਹ ਬਲਦ ਦੇ ਆਸਰੇ ਧਰੀ ਧਰਤੀ ਖਲੋਤੀ ਏ, ਰੱਬ ਦੀ ਦੁਹਾਈ ਝੂਠੀ, ਕਿਹੜਾ ਬਲਦ ਏਡੀ ਵੱਡੀ ਧਰਤੀ ਨੂੰ ਚੁੱਕ ਲੈਗਾ? ਕਹਿਣ ਲੱਗੇ ਧੌਲ ਧਰਮ, ਕੇਵਲ ਇੱਕ ਧਰਮ ਐਸਾ ਬਲਦੇ ਜਿਹਦੇ ਆਸਰੇ ਤੇ ਧਰਤੀ ਖਲੋਤੀ। ਉਹਨਾਂ ਫਿਰ ਪੁੱਛ ਲਿਆ ਵੀ ਧਰਮ ਕੀ, ਧਰਮ ਕਿੱਥੋਂ ਬਣਿਆ? ਕਹਿਣ ਲੱਗੇ ਦਇਆ ਕਾ ਪੂਤ, ਇੱਥੇ ਪੂਤ ਦਰ ਤੇ ਪੁੱਤਰ, ਜਿਸ ਧਰਮ ਦੇ ਆਸਰੇ ਧਰਤੀ ਖਲੋਤੀ ਉਹਦੀ ਮਾਂ ਦਇਆ ਏ, ਦਇਆ ਵਿੱਚੋਂ ਧਰਮ ਪੈਦਾ ਹੋਇਆ। ਸੰਤੋਖ ਥਾਪ ਰੱਖਿਆ ਜਿਨ ਸੂਤ, ਸੰਤੋਖ ਇਹਦਾ ਅਰਥ ਕੀਤਾ ਟਿਕਾ। ਸੰਤੋਖ ਦੇ ਅਰਥ ਦੀ ਬੜੀ ਵਾਰੀ ਕਰ ਚੁੱਕੇ ਹਾਂ। ਸੰਤੋਖ ਦਾ ਅਰਥ ਹੁੰਦਾ ਹੈ, ਅਖਰੀ ਅਰਥ ਮੈਂ ਕਰਾਂਗਾ ਧਿਆਨ ਦੇਣਾ, ਇਸੇ ਧਰਤੀ ਲਈ ਸ਼ਬਦ ਸੰਤੋਖ ਕਿਉਂ ਵਰਤ ਲਿਆ? ਬੰਦੇ ਲਈ ਤਾਂ ਸੰਤੋਖ ਅੱਖਰ ਵਰਤਨੇ ਆ ਵੀ ਜੋ ਰੱਬ ਨੇ ਦਿੱਤਾ ਇਹਦੇ ਤੇ ਭਰੋਸਾ ਕਰ ਲੈ, ਜਿੱਥੇ ਵਾਹਿਗੁਰੂ ਨੇ ਰੱਖਿਆ ਇੱਥੇ ਸੰਤੋਖ ਕਰ। ਪਰ ਧਰਤੀ ਲਈ ਸੰਤੋਖ ਸ਼ਬਦ ਕਿਉਂ ਵਰਤਿਆ? ਹੁਣ ਧਰਤੀ ਨੂੰ ਕਿਹੜੀ ਤ੍ਰਿਸ਼ਨਾ? ਸੰਤੋਖ ਦਾ ਅਖਰੀ ਅਰਥ ਆਪਾਂ ਇਹੀ ਕਰਾਂਗੇ, ਜੋ ਕੁਝ ਰੱਬ ਨੇ ਦੇ ਦਿੱਤਾ ਇਹਦੇ ਤੇ ਯਕੀਨ ਕਰ ਲੈ। ਕਹਿਣ ਲੱਗੇ ਇੱਕ ਸੰਤੋਖ ਐਸੀ ਦਾਤ ਏ ਜਿਹਨੇ ਸਾਰੀ ਧਰਤੀ ਨੂੰ ਟਿਕਾਇਆ। ਕਿਵੇਂ? ਕਹਿਣ ਲੱਗੇ ਸਮੁੰਦਰ ਉੱਚਾ ਧਰਤੀ ਨੀਵੀਂ ਏ, ਰੱਬ ਨੇ ਸੰਤੋਖ ਦਿੱਤਾ, ਬਸ ਤੇਰਾ ਦਾਇਰਾ ਇੰਨਾ ਕੁ, ਤੂੰ ਇਸ ਤੋਂ ਅੱਗੇ ਨਹੀਂ ਟੱਪਣਾ। ਇੱਕ ਧੀਰੇ ਦਿੱਤਾ, ਜੇ ਉਹਦੇ ਅੰਦਰ ਲਾਲਚ ਹੋਵੇ, ਬੰਦੇ ਦੀ ਤਰ੍ਹਾਂ ਤਮਾ ਹੋਵੇ, ਸੋਚੇ ਇੰਨੀਆਂ ਮੁਦਤਾਂ ਹੋ ਗਈਆਂ, ਮੈਂ ਤਿੰਨ ਹਿੱਸਾ ਧਰਤੀ ਇੱਕ ਹਿੱਸਾ ਦੋ ਛੱਲਾਂ ਮਾਰਾਂ, ਇਹਨੂੰ ਵਲੇਟ ਕੇ ਵੇਚ ਸਕਦਾ, ਮੇਰੇ ਸਾਹਮਣੇ ਹੈ ਕੀ? ਕਹਿਣ ਲੱਗੇ ਨਹੀਂ, ਦਇਆ ਵਿੱਚੋਂ ਧਰਮ ਏ, ਧਰਮ ਵਿੱਚੋਂ ਸੰਤੋਖ ਏ। ਉਹਨੇ ਇੰਨਾ ਕੁ ਟਿਕਾ ਦੇ ਦਿੱਤਾ ਸਮੁੰਦਰ ਨੂੰ, ਉਹਨੂੰ ਕਹਿ ਦਿੱਤਾ ਭਾਵੇਂ ਤੂੰ ਤਿੰਨ ਗੁਣਾ ਪਰ ਤੂੰ ਟਿਕਣਾ ਇੱਥੇ। ਸੰਤੋਖ ਵਿੱਚ ਟਿਕ ਗਿਆ ਧਰਤੀ, ਪਾਣੀ ਤੇ ਤਰਦੀ ਪਈ ਏ, ਸੰਤੋਖ ਦੇ ਦਿੱਤਾ ਟਿਕ ਗਈ। ਜੰਗਲ ਅੱਗ ਨਾਲ ਭਰੇ ਨੇ, ਸੰਤੋਖ ਦੇ ਦਿੱਤਾ ਅੱਗ ਤੇਰੇ ਵਿੱਚ ਪਰ ਪ੍ਰਗਟ ਨਾ ਕਰੀ। ਸਾਹਿਬ ਨੇ ਬਾਣੀ ਵਿੱਚ ਸੰਤੋਖ ਦੀ ਗੱਲ ਕੀਤੀ, ਕਹਿਣ ਲੱਗੇ ਵਿੱਚੇ ਧਰਤੀ ਵਿੱਚੇ ਪਾਣੀ, ਸੰਤੋਖ ਥਾਪ ਰੱਖਿਆ ਜਿਨ ਸੂਤ, ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ, ਬੱਕਰੀ ਸਿੰਘ ਇੱਕ ਤੇ ਥਾਂ ਰੱਖ ਹੈ, ਮਨ ਹਰ ਜਪ ਭਰਮ ਭਾਓ ਦੂਰ ਕੀਜੈ। ਕਿਉਂ ਜਾ ਸੰਤੋਖ? ਕਹਿਣ ਲੱਗੇ ਸ਼ੇਰ ਤੇ ਬੱਕਰੀ ਇੱਕ ਕਿੱਲੇ ਨਾਲ ਬੰਨ ਦਿੱਤੇ, ਲੱਕੜ ਤੇ ਅੱਗ ਦਾ ਇੰਨਾ ਵੈਰ, ਰੱਬ ਨੇ ਲੱਕੜ ਵਿੱਚ ਅੱਗ ਟਿਕਾ ਕੇ ਕਹਿ ਦਿੱਤਾ ਭਾਵੇਂ ਵਿਰੋਧੀ ਹੋ ਪਰ ਸੰਤੋਖ ਵਿੱਚ ਟਿਕੇ ਰਹਿਣਾ ਜੇ। ਸਾਹਿਬ ਨੇ ਬਾਣੀ ਵਿੱਚ ਕਿਹਾ ਭੈ ਵਿੱਚ ਧਰਤੀ ਦੱਬੀ ਭਾਰਤ ਸੀ, ਪਰ ਉਹਨੇ ਭੈ ਵਿੱਚ ਨੂੰ ਟਿਕਾ ਦਿੱਤਾ। ਕਹਿਣ ਲੱਗੇ ਸੰਤੋਖ ਦੇ ਨਾਲ ਸਭ ਕੁਝ ਟਿਕ ਗਈ। ਚੇਤੇ ਰੱਖੀ ਕੇਵਲ ਇਹ ਧਰਤੀ ਨਹੀਂ, ਤੇਰੇ ਉੱਤੇ ਬੜੇ ਸਿਤਾਰੇ ਤੇ ਸਰਾ ਸਿਆਰੇ ਘੁੰਮਦੇ ਪਏ ਨੇ, ਕਈ ਇਹੋ ਜਿਹੇ ਗ੍ਰਹਿ ਨੇ, ਜੇ ਕਿਤੇ ਉਹਨਾਂ ਦਾ ਇੱਕ ਟੁਕੜਾ ਹੀ ਕਿਤੇ ਹਿੱਸਾ ਡਿੱਗ ਪਏ ਤੇ ਤੇਰਾ ਸਭ ਕੁਝ ਤਬਾਹ ਕਰ ਸਕਦੇ। पढ़े लिखे सज्जन मैं तुहानू एक राय देंगा जेडे पढ़े लिखे हो मैं तो इना पढ़िया लिखिया ने साइंस या बाहर दी विद्या सरदार कपूर सिंह ICS ने किताब लिखी बहु विस्तार ओहदे विच पहला लेख लख पतालां पताल साइंस पढ़न वाले सज्जन पढ़े उस बंदे ने कमाल कर दिती कहिंदा बाबे ने किहो जिहां उडारियां मारियां ने कहिंदे तेरे उत्ते कुछ ग्रह घुमदे ने ब्रह्मांड तेरे उत्ते कुछ धरतियां ने एक संतोख रखे जे तेरे ते डिग पैण तेरे पले कुछ भी नहीं रहना सब कुछ खत्म हो जाएगा बस जिथे दया उथे धर्म जिथे धर्म उथे संतोख ही जिथे संतोख उथे पूर्ण टिकाए जे बंदर टिकाए धरती टिका विचे समुन्द्र टिका विचे पहाड़ टिका विचे नदियां नाले टिका विच ने उन्हें संतोख दे सूत्र विच बने कहन लगे संतोख थाप रखिया जिन सूत इते सूत दर ते सूत्र बन के रख दिते मैं एक प्रमाण भी दिता सी भीतर अगन बनास्पत मौली सागर पंडा पाया पंड विच बने हुण अगे साहब दलील बड़े कमाल दी देंदे ने ओह मन्ने किथे कहिंदा साडे तां कई बजुर्ग शुरू तो मनदे ने धरती थले बलदे एवें नवीं गल शुरू कर दित्ती धर्म दे आसरे चो चले साहब ने कहा फिर आ मेरे नाल दलील नाल गल कर पछा किवें कहिंदे ने जे को बूझै होवै सचियार हुण इहदे अर्थ समझने कईयां ने इहदे अर्थ कीते ने जे को बूझै जेड़ा उत्ते वाली गल नूं बुझ लै केड़ी नूं करता कै करना ना ही शुमार जेड़ा इस गल नूं बुझ लै के धौल धर्म दया का पूत संतोख थाप रख्या जिन सूत जे इस गल नूं बुझ लै बंदा कहन लगे खोवै सचियार ओहदे वर्गा सुच्चा बंदा केड़ा है जिन्ने ए समझ लिया अखरां नाल नहीं मन तो समझ लिया कि रब्बा तेरा अंत कोई नहीं तेरी कुदरत दा अंत कोई नहीं जिदन बेअंत दे सामने तू कह दे तू अनंत है ते जिदन तू शब्द ए कह दिते कीमत पाए ना कहा जाए कहने वाले तेरे रह समाए उदन सचियार बन जाएगा जे को बूझे खोवै सचियार ते दूजे सज्जने दे अर्थ करदे ने जे कोई ए गल बुझ के कहे भी धरती थले ढगा होवै सचियार कह लगे फिर मेरे गल नाल गल करे गल सच्ची किवें हो सकती पर ए दे अर्थ ढुकदे ए ने कि जे गुरमुख जाने बुझ लिया समझ लिया जे को बूझै होवै सचियार कह लगे ढगे उत्ते दो क्वंटल भार लदीए ना पांच सत क्वंटल लदीए ते उहदी रीढ़ दी हड्डी टुट जांदी आ गुरु हरगोबिंद साहिब कोल इक सिख ने घोड़ा आंदा सी मेरे दाता जी दा शरीर इन्ना उच्चा सी दबस्ताने मजहब दा लखारी मोहसन खानी लिखदा मोहसन खानी ओ लिखदा कि धन गुरु हरगोबिंद साहिब दे चरणां विच किसे घोड़ा आंदा साहिब बलाकी मार के चढ़े ते घोड़े दी रीढ़ दी हड्डी टुट गई सी इहदा मतलब सतगुरु बड़े बलवान सन पैंदे नूं ढांदा ही मेरा केवल गुरु हरगोबिंद साहिब हुंदा सी मैं अर्थ कर रहा भार दी किन्ना कु भार लद लोगे हुण हर एक चीज दी लिमिट है आ गड्डा लदने आ उहदी भी लिमिट है जहाज दी लिमिट है आ तुसीं गड्डियां चलांदे हो इहदी लिमिट है भी इन्नियां सवारियां बैठ सकदियां ने साहिब कहिंदे ने चलो मन लिया भी ढगे ने धरती चुकी है पर एक गल मैनूं दसेंगा धबलै उपर केता भार ਉਹ ਢੱਗਾ ਇੰਨਾ ਕੁ ਛੋਟਾ ਜਿਹਾ ਕੁਝ ਦਾਇਰੇ ਤੱਕ ਏਡੇ ਵੱਡੇ ਪਹਾੜ ਏਡੇ ਵੱਡੇ ਬ੍ਰਹਿਮੰਡ ਏਡਾ ਵੱਡਾ ਸਮੁੰਦਰ ਤੇ ਢੱਗਾ ਏਡੇ ਭਾਰ ਨੂੰ ਚੁੱਕ ਲੈਗਾ ਉਹਨੇ ਕਹਿ ਦਿੱਤਾ ਮਹਾਰਾਜ ਜੀ ਨਹੀਂ ਢੱਗਾ ਛੋਟਾ ਥੋੜਾ ਹੈ ਜੇ ਧਰਤੀ ਅਸਥੂਲ ਏ ਅਸਥੂਲ ਦਾ ਮਤਲਬ ਵੱਡੀ ਬ੍ਰਹਿਮੰਡ ਵੱਡਾ ਹੈ ਤੇ ਜਿਹੜਾ ਢੱਗਾ ਚੁੱਕਣ ਵਾਲਾ ਉਹ ਵੀ ਬੜਾ ਵੱਡਾ ਹੈ ਸਾਹਿਬ ਨੇ ਕਿਹਾ ਚੱਲ ਇਹ ਵੀ ਮੰਨਿਆ ਹੁਣ ਦੇਖੋ ਲੋਜਿਕ ਕਿਹੋ ਜਿਹਾ ਸਾਹਿਬ ਦਿੰਦੇ ਨੇ ਕਹਿੰਦੇ ਨੇ ਧਵਲੈ ਉਪਰ ਕੇਤਾ ਭਾਰ ਮੈਂ ਅਖਰੀ ਅਰਥ ਅੱਗੇ ਕਰਦਾ ਜਾਵਾਂ ਇਸ ਢੱਗੇ ਉੱਤੇ ਕਿੰਨਾ ਭਾਰ ਹੈ ਕੀ ਇਹਨੂੰ ਚੁੱਕ ਲਿਆ ਕਹਿਣ ਲੱਗਾ ਮਹਾਰਾਜ ਜਿੱਡੀ ਧਰਤੀ ਓਡਾ ਹੀ ਢੱਗਾ ਹੈ ਸਭ ਕਹਿਣ ਲੱਗੇ ਮੰਨ ਲਿਆ ਓਡਾ ਪਰ ਜਿਹੜਾ ਖਲੋਤਾ ਉਹਦੇ ਥੱਲੇ ਕੀ ਰੱਖੀ ਉਹਦੇ ਚਾਰ ਪੈਰ ਨੇ ਉਹਨੂੰ ਕੋਈ ਸਪੋਰਟ ਚਾਹੀਦੀ ਉਹਨੂੰ ਕੋਈ ਥਾਂ ਚਾਹੀਦੀ ਖਲੋਣ ਲਈ ਕਹਿਣ ਲੱਗੇ ਨਹੀਂ ਉਹ ਸੱਜਣਾ ਧਰਤੀ ਹੋਰ ਪਰ ਹੋਰ ਹੋਰ ਤੈਨੂੰ ਦਿਸਦੀ ਕੇਵਲ ਇਹ ਧਰਤੀ ਹੈ ਕਦੇ ਅੰਤਰਮੁਖੀ ਹੋ ਇੱਥੇ ਤਾਂ ਕਰੋੜਾਂ ਧਰਤੀਆਂ ਹੋਰ ਨੇ ਦੱਸ ਜਿਹੜੀ ਇਸ ਧਰਤੀ ਤੋਂ ਥੱਲੇ ਇਹ ਢੱਗਾ ਹੈ ਤੇ ਢੱਗਾ ਕਿਹਦੇ ਆਸਰੇ ਖਲੋਤਾ ਹੈ ਕਹਿਣ ਲੱਗੇ ਉਹਦੇ ਥੱਲੇ ਹੋਰ ਧਰਤੀ ਸਾਹਿਬ ਨੇ ਕਿਹਾ ਮੰਨ ਲਓ ਹੋਰ ਤੇ ਜਿਹੜੀ ਹੋਰ ਹੈ ਉਹਦੇ ਥੱਲੇ ਕੌਣ ਹੈ ਕਹਿਣ ਲੱਗਾ ਉਹਦੇ ਥੱਲੇ ਹੋਰ ਬਲਦ ਸਾਹਿਬ ਕਹਿਣ ਲੱਗੇ ਜਿਹੜਾ ਦੂਜਾ ਬਲਦ ਹੈ ਉਹਦੇ ਥੱਲੇ ਕੀ ਹੈ ਕਹਿਣ ਲੱਗੇ ਉਹਦੇ ਥੱਲੇ ਹੋਰ ਧਰਤੀ ਜਿਉਂ ਗੱਲ ਸ਼ੁਰੂ ਕੀਤੀ ਉਹਦੀ ਬਸ ਹੋ ਗਈ ਕਹਿਣ ਲੱਗਾ ਜਿਹੜੀ ਅਖੀਰ ਵਾਲੀ ਉਹ ਤੇ ਭਗਵਾਨ ਕੇ ਆਸਰੇ ਹੈ ਸਾਹਿਬ ਕਹਿੰਦੇ ਐਵੇਂ ਤੂੰ ਪੂਜਾ ਦਾ ਧਾਨ ਖਾਨਾ ਤੇ ਪਹਿਲਾਂ ਹੀ ਸਿੱਧੀ ਤਰ੍ਹਾਂ ਮੰਨ ਲੈ ਵੀ ਰੱਬ ਦੇ ਆਸਰੇ ਸਭ ਕੁਝ ਕਹਿਣ ਲੱਗੇ ਧਰਤੀ ਹੋਰ ਪਰ ਹੋਰ ਹੋਰ ਤਿਸ ਤੇ ਭਾਰ ਤਲੈ ਕਮਜ਼ੋਰ ਤਿਸ ਤੇ ਭਾਰ ਉਸ ਧੱਗੇ ਤੇ ਇੰਨਾ ਭਾਰ ਪਿਆ ਇੰਨੀਆਂ ਧਰਤੀਆਂ ਦੇ ਭਾਰ ਥੱਲੇ ਤਲੈ ਕਮਜ਼ੋਰ ਜ਼ੋਰਦਾਰ ਤੇ ਆਸਰਾ ਸੱਤ ਤੇ ਥੱਲੇ ਕਿਹੜਾ ਆਸਰਾ ਮੈਨੂੰ ਦੱਸ ਖਾਂ ਚੁੱਪ ਕਰਕੇ ਮੰਨ ਗਿਆ ਬਾਬਾ ਨਾਨਕਾ ਧਰਤੀ ਧਰਮ ਦੇ ਆਸਰੇ ਧਰਮ ਉਹ ਜਿਹੜਾ ਨਾਮ ਦੈ ਮੈਂ ਧਰਮ ਦੀ ਪਰਿਭਾਸ਼ਾ ਦਿੱਤੀ ਧਰਮ ਉਹ ਜਿਹੜਾ ਦਇਆ ਵਿੱਚੋਂ ਪੈਦਾ ਹੋਇਆ ਉਹ ਧਰਮ ਜਿਹਨੇ ਆਪਣੇ ਨੇਮ ਵਿੱਚ ਸੰਤੋਖ ਬੰਨੇ ਸੰਤੋਖ ਦੇ ਆਸਰੇ ਧਰਤੀ ਏ ਹੁਣ ਦੇਖੋ ਸਤਿਗੁਰੂ ਦੀ ਰਚਨਾ ਨਮਸਕਾਰ ਕਰੀਏ ਇੱਕ ਸ਼ਬਦ ਦੇ ਵਿਗਿਆਨੀ ਇੱਕ ਸ਼ਬਦ ਦੇ ਬ੍ਰਹਮ ਗਿਆਨੀ ਸ਼ਬਦ ਨੇੜੇ ਨੇੜੇ ਦੇ ਵਿਗਿਆਨੀ ਵੀ ਚੰਗਾ ਖੋਜ ਕਰਦਾ ਉਹ ਬਾਹਰ ਨੂੰ ਖੋਜਦਾ ਤੇ ਬ੍ਰਹਮ ਗਿਆਨੀ ਕੋਲ ਇੰਨੀ ਕੁ ਤਾਕਤ ਉਹ ਬਾਹਰ ਨੂੰ ਨਹੀਂ ਖੋਜ ਜਾਂਦਾ ਤੇ ਅੰਦਰ ਨੂੰ ਨਹੀਂ ਖੋਜ ਜਾਂਦਾ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸੱਜਣੋ ਦੇਖੋ ਹੁਣ ਆ ਜਿਹੜੀ ਇਸ ਵਿਦਿਆ ਦੀ ਗੱਲ ਗੁਰੂ ਕਰਦੇ ਪਏ ਨੇ ਧਰਤੀ ਹੋਰ ਪਰੇ ਹੋਰ ਇਹ ਤਾਂ ਇੱਕ ਉਹਨਾਂ ਵਿਗਿਆਨੀਆਂ ਦਾ ਕੰਮ ਹੈ ਜਿਹੜੇ ਖੋਜ ਕਰਦੇ ਹੋਣ ਬਾਬਾ ਵਾਹ ਕਮਾਲ ਖੱਦਰ ਦੇ ਕੱਪੜੇ ਚਿਹਰੇ ਤੇ ਨੂਰ ਤੇ ਮੜੀਆਂ ਵਿੱਚ ਬੈਠ ਕੇ ਉਹ ਗੱਲਾਂ ਕਰਨਾ ਪਏ ਜਿਨ੍ਹਾਂ ਦਾ ਅੰਤ ਆਉਣ ਵਾਲੀਆਂ ਸਦੀਆਂ ਵਿੱਚ ਵੀ ਕਿਸੇ ਨਹੀਂ ਪਾਉਣਾ ਕਿਉਂਕਿ ਅੰਦਰ ਨੂੰ ਜਾਣੇ ਵਿਗਿਆਨੀ ਜਦੋਂ ਅੰਤਰਮੁਖੀ ਹੋ ਜਾਏ ਬ੍ਰਹਮ ਗਿਆਨੀ ਬਣ ਜਾਂਦਾ ਤੇ ਬ੍ਰਹਮ ਗਿਆਨੀ ਅੰਤਰਮੁਖੀ ਜਦੋਂ ਬਾਹਰ ਦੇਖਦਾ ਸਭ ਕੁਝ ਵਿਗਿਆਨ ਦੀਆਂ ਗੱਲਾਂ ਕਰਦਾ ਸਾਹਿਬ ਨੇ ਕੱਲ ਨੂੰ ਗੱਲ ਕਰਨੀ ਫਿਰ ਇਹ ਕੱਲੀ ਧਰਤੀ ਨਹੀਂ ਕਹਿੰਦੇ ਨੇ ਜੀ ਜਾਤ ਰੰਗਾਂ ਕੇ ਨਾਂ ਵਿੱਚ ਹੋਰ ਵੀ ਬਹੁਤ ਕੁਝ ਕੀ ਕੁਝ ਉਹਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ ਬੇਅੰਤ ਹੋਈਆਂ ਭੁੱਲਾਂ ਬਖਸ਼ ਦੇਣੀਆਂ ਧੰਨ ਗੁਰੂ ਨਾਨਕ